ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਮਿਰਤ ਕੋ ਪਾਇਓ ਤਨ ਸਾਸਾ ਬਿਛੁਰਤ ਆਨ ਮਿਲਾਇਆ ਪਸ਼ੂ ਪ੍ਰੇਦ ਮੁਗਧ ਭਏ ਸਰੋਤੇ ਹਰ ਨਾਮਾ ਮੁਖ ਗਾਇਆ ਮਿਰਤਕ ਕੋ ਪਾਇਓ ਤਨ ਸਾਸਾ ਬਿਛੁਰਤ ਆਨ ਮਿਲਾਇਆ ਪਸ਼ੂ ਪ੍ਰੇਦ ਮੁਗਧ ਭਏ ਸਰੋਤੇ ਹਰ ਨਾਮਾ ਮੁਖ ਗਾਇਆ ਪੂਰੇ ਗੁਰ ਕੀ ਦੇਖ ਵਡਾਏ ਤਾਂ ਕਿ ਕੀਮਤ ਕਹਿਣ ਨਾ ਜਾਏ ਰਹਾਉ ਦੁਖ ਸੋਗ ਕਾ ਢਾਹਿਓ ਡੇਰਾ ਆਨੰਦ ਮੰਗਲ ਬਿਸਰਾਮਾ ਮਨ ਬਾਂਛਤ ਫਲ ਮਿਲੇ ਅਚਿੰਤਾ ਪੂਰਨ ਹੋਏ ਕੰਮ ਇਹਾ ਸੁਖ ਆਗੈ ਮੁਖ ਉਜਲ ਮਿਟ ਗਏ ਆਵਣ ਜਾਣੇ ਨਿਰਪਾਉ ਭਏ ਹਿਰਦੈ ਨਾਮ ਵਸਿਆ ਆਪਣੇ ਸਤਿਗੁਰ ਕੈ ਮਨ ਪਾਣੇ ਉਠਤ ਬੈਠਤ ਹਰ ਗੁਣ ਗਾਵੈ ਦੁਖ ਦਰਦ ਭ੍ਰਮ ਭਾਗਾ ਕਹੋ ਨਾਨਕ ਤਾ ਕੇ ਪੂਰ ਕਰਮਾ ਜਾ ਕਾ ਗੁਰ ਚਰਨੀ ਮਨ ਲਾਗਾ ਉਠਤ ਬੈਠਤ ਹਰ ਗੁਣ ਗਾਵੈ ਦੁਖ ਦਰਦ ਭ੍ਰਮ ਭਾਗਾ ਕਹੋ ਨਾਨਕ ਤਾ ਕੇ ਪੂਰ ਕਰਮਾ ਜਾ ਕਾ ਗੁਰ ਚਰਨੀ ਮਨ ਲਾਗਾ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਆਇਓ ਸ਼ਰਨ ਤੁਹਾਰੀ ਮਿਲੈ ਸੂਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਅਵਰ ਨ ਸੁਜੈ ਦੂਜੀ ਠਾਹਰ ਹਰ ਪਰਿਉ ਤਉ ਦੁਆਰੀ ਲੇਖਾ ਛੋੜ ਅਲੇਖੈ ਛੁਟੈ ਹੈ ਹਮ ਨਿਰਗੁਣ ਲੇਹੋ ਉਬਾਰੀ ਸਦ ਬਖਸਿੰਦ ਸਦਾ ਮਿਹਰਬਾਨਾ ਸਭਨਾ ਦੇ ਉਧਾਰੀ ਨਾਨਕ ਦਾਸ ਸੰਤ ਪਾਸ਼ੈ ਪਰਿਉ राख लेहो एहो बारी बेसुमार अथाह अगणित अतुलै ज्यों बुलावहु त्यों नानक दास बोलै ज्यों बुलावहु त्यों नानक दास बोलै। परम सन्मान ते सत्कार योग गुरु निवाजी गुरु सवारी गुरु रूप खालसा साध संगत जी, आओ एक बार फिर रसना नूं पवित्र करिए, गुरु फतेह जी सांझ पाईए। वाहिगुरु जी का खालसा वाहिगुरु जी की फतेह। आप सर्वत संगत सर्वत माई भाई बिला नागा हर रोज सिख धर्म दे केंद्री स्थान जिस नूं गुरदेव ने किया डिठे सभे थाव नहीं तुद जेहिया बद्धो पुरख विधातै ता तू सोहिया बस दी सगन अपार अनूप रामदास पुर हर हां नानक कसमल जाहे नहाय रामदास सर। उस पावन स्थान दे दर्शन करन वास्ते जिथे चल के आउंदे हो उथे उस पावन स्थान तो हर रोज अमृत वेले दा समर्थ गुरु दा बख्शिश कीता पवित्र मुखवाक इस पावन स्थान ते श्री गुरु ग्रंथ साहिब जी दी हजूरी च सुभाईमान होके जिथे सरवण करदे हो उथे सतगुरु साहिब जी दे पवित्र मुख वाक दी कथा विचार हर रोज आप जिथे इथे स्थान ते जुड़ के सुनदे हो उथे इस मीडिये राही पीटीसी चैनल राही देश विदेश विच भी आपो अपने घरां दे अंदर मन विरतियां नूं एकागर होके बैठ के गुरु के पवित्र मुख वाक दी विचार अति सत्कार योग सिंह साहिबाना दे पासों अति प्रसिद्ध विद्वाना दे पासों सुन के लाह लैंदे आ रहे हो। अज दा जिहड़ा पवित्र मुख वाक है परम कृपालू जगत गुरु बाणी गुरु गुरु है बाणी विच बाणी अमृत सारे गुरबाणी कहे सेवक जन माने प्रतख गुरु निस्तारे। तन श्री गुरु ग्रंथ साहिब जी ने अमृत वेले प्रकाशवान हो करके जो सचखंड श्री हरिमंदर साहिब अंदर मुखवाक बख्शिश किया है ए पंचम गुरदेव शहीदां दे सरताज शांति दे सोमे सच दे सूरज धन गुरु अर्जन देव जी दा सोरठ राग अंदर उचारण कीता होया है। इस पावन शब्द दे अंदर सतगुरु जी ने साडे ते बख्शिश कीती है गुरु दी वडियाई हजूर ने सानू जरावना कीती है। पावन शब्द दियां रहाउ दियां पंगतियां हन मेरे समर्थ गुरु जी कृपा करदे ने पूरे गुर की देख वडाई ताकि कीमत कहन ना जाई पूरे गुरु दी वडियाई गुरु जी ने जनावना कीती है। पूर्ण गुरु दी वडियाई जो महिमा है उस दी कीमत कोई कही नहीं जा सकती किसे अधूरे गुरु दी किसी अखौती गुरु किसी व्यक्ति गुरु की वडियाई नहीं गुरु जी ने की इथे पूर्ण गुरु की वडियाई उस पूर्ण गुरु की वडियाई मेरे सतगुरु ने की है ਜਿਸ ਗੁਰੂ ਤੇ ਪਰਮੇਸ਼ਰ ਵਿੱਚ ਕੋਈ ਅੰਤਰਾ ਨਹੀਂ ਹੈ, ਜੋ ਆਪ ਹੀ ਅਕਾਲ ਪੁਰਖ ਵਾਹਿਗੁਰੂ ਸਰਗੁਣ ਰੂਪ ਧਾਰ ਕੇ ਇਸ ਸੜਵਲ ਰਹੇ ਸੰਸਾਰ ਨੂੰ ਤਾਰਨ ਵਾਸਤੇ ਗੁਰੂ ਨਾਨਕ ਰੂਪ ਹੋ ਕੇ ਜਦੋਂ ਸੰਸਾਰ ਅੰਦਰ ਆਏ ਨੇ, 10 ਸਰੂਪਾਂ ਦੇ ਅੰਦਰ ਹੋ ਕੇ ਗੁਰਦੇਵ ਵਰਤੇ ਹਨ, ਅੱਗੋਂ ਜੁਗੋ ਜੁਗਾ ਟਲ ਸ਼ਬਦ ਗੁਰੂ ਦੇ ਲੜ ਸਾਨੂੰ ਲਗਾ ਗਏ ਹਨ, ਇਹ ਐਸੇ ਪੂਰਨ ਗੁਰੂ ਦੀ ਵਡਿਆਈ ਹੈ। ਜਿਸ ਗੁਰੂ ਦੀ ਵਡਿਆਈ ਭੱਟਾਂ ਨੇ ਕਰਦਿਆਂ ਕਹਿ ਦਿੱਤਾ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਜਹ ਤਹ ਤਹ ਭਰਪੂਰ ਸ਼ਬਦ ਦੀਪਕ ਦੀ ਪਾਇਓ, ਗੁਰ ਸਿੱਖ ਹੈ ਸੰਗ੍ਰਹਿਓ ਤਤ ਹਰ ਚਰਨ ਮਿਲਾਇਓ, ਨਾਨਕ ਕੁਲ ਨਿਮਲ ਅਵਤਰਿਓ, ਅੰਗਦ ਲਹਿਨੇ ਸੰਗ ਹੋ, ਗੁਰ ਅਮਰਦਾਸ ਤਾਰਨ ਤਰਨ ਜਨਮ ਜਨਮ ਪਾ ਸ਼ਰਨ ਤੋ। ਉਹ ਪੂਰਨ ਗੁਰੂ ਦੀ ਵਡਿਆਈ। ਗੁਰਸੰਗਤ ਜੀ, ਗੁਰੂ ਅਤੇ ਪਰਮੇਸ਼ਰ ਵਿੱਚ ਕੋਈ ਭੇਦ ਨਹੀਂ। ਗੁਰਬਾਣੀ ਚ ਗੁਰਦੇਵ ਪੰਚਮ ਪਾਤਸ਼ਾਹ ਦੇ ਪਾਵਨ ਵਚਨ ਹਨ, ਗੁਰ ਪਰਮੇਸ਼ਰ ਏਕੋ ਜਾਨ, ਕੋਈ ਫਰਕ ਨਹੀਂ ਗੁਰੂ ਅਤੇ ਪਰਮੇਸ਼ਰ ਦੇ ਅੰਦਰ। ਜੇ ਸਾਨੂੰ ਇਹ ਭਰੋਸਾ ਨਹੀਂ ਗੁਰੂ ਦੇ ਉੱਤੇ ਵੀ ਗੁਰੂ ਸਾਡਾ ਪਰਮੇਸ਼ਰ ਸਰੂਪ ਹੈ, ਭਰੋਸੇ ਤੋਂ ਬਿਨਾਂ ਫਿਰ ਕੋਈ ਲਾਭ ਨਹੀਂ ਹੋਣਾ ਹੈ। ਕਿਉਂਕਿ ਸਤਿਗੁਰੂ ਦੇ ਪਾਵਨ ਬਾਣੀ ਅੰਦਰ ਬੋਲ ਹਨ, ਮਨ ਪ੍ਰਤੀਤ ਨਾ ਆਈ ਆ ਸ਼ਬਦ ਨਾ ਲਾਗੋ ਭਾਓ, ਉਸ ਨੂੰ ਸੁਖ ਨਾ ਉਪਜੈ ਭਾਵੈ ਸੌ ਗੇੜਾ ਆਵੋ ਜਾਓ। ਭਾਵੇਂ ਫਿਰ ਸੈਂਕੜੇ ਵਾਰੀ ਆਈ ਜਾਈ ਜਾਈਏ, ਭਾਵੇਂ ਜਿੰਨਾ ਮਰਜ਼ੀ ਕੁਝ ਕਹੀ ਜਾਈਏ ਸੁਣੀ ਜਾਈਏ, ਕੱਲੀਆਂ ਕਥਨੀਆਂ ਕਰਕੇ ਕੁਝ ਨਹੀਂ ਬਣਨਾ। ਗੁਰੂ ਦੇ ਉੱਤੇ ਭਰੋਸੇ ਦੀ ਬਹੁਤ ਜ਼ਰੂਰੀ ਲੋੜ ਹੈ। ਗੁਰਦੇਵ ਨੇ ਗੁਰੂ ਦੀ ਮਹਿਮਾ ਕਰਦੇ ਕਿਹਾ, ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ, ਪਰਮੇਸ਼ਰਾ, ਪੰਚਮ ਪਾਤਸ਼ਾਹ, ਧੰਨ ਗੁਰੂ। ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਾਵਨ ਬੋਲ ਹਨ, 52 ਅੱਖਰੀ ਦੇ ਰੰਭ ਵਿੱਚ ਵੀ ਅਤੇ ਅਖੀਰ ਵਿੱਚ ਵੀ ਇਹ ਸਲੋਕ ਹੈ। ਆਰੰਭਤਾ ਦੀ ਪੰਕਤੀ ਚ ਜਿੱਥੇ ਗੁਰਬਾਣੀ ਅੰਦਰ ਗੁਰੂ ਜੀ ਨੇ ਅਕਾਲ ਪੁਰਖ ਨੂੰ ਵੀ ਮਾਤਾ ਪਿਤਾ ਕਿਹਾ, ਹਰਜੀ ਮਾਤਾ, ਹਰਜੀ ਪਿਤਾ, ਜਿੱਥੇ ਹਰੀ ਨੂੰ ਵਾਹਿਗੁਰੂ ਨੂੰ ਮਾਤਾ ਵੀ ਪਿਤਾ ਵੀ ਕਿਹਾ, ਹਰਜੀ ਪ੍ਰਤਪਾਲਕ, ਹਰਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ, ਉੱਥੇ ਮੇਰੇ ਸਤਿਗੁਰੂ ਗੁਰਬਾਣੀ ਚ ਕਹਿੰਦੇ ਨੇ, ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ, ਪਰਮੇਸ਼ਰਾ। ਗੁਰੂ ਪਰਮੇਸ਼ਰ ਸਰੂਪ ਹੈ, ਗੁਰੂ ਹੀ ਸਾਡਾ ਮਾਲਕ ਹੈ। ਸਤਿਗੁਰ ਪਾਰ ਬ੍ਰਹਮ ਪੂਰਨ ਪਰਮੇਸ਼ਰ ਗੁਰਦੇਵ ਨਾਨਕ ਹਰ ਨਮਸ਼ਕਾਰਾ, ਇਸ ਸਲੋਕ ਦੇ ਅਖੀਰ ਚ ਗੁਰੂ ਜੀ ਨੇ ਕਿਹਾ ਹੈ। ਉਸ ਗੁਰੂ ਨੂੰ ਨਮਸ਼ਕਾਰ ਹੈ ਮੇਰੀ ਜਿਹੜਾ ਗੁਰੂ ਪਰਮੇਸ਼ਰ ਹੈ। ਇਸ ਲਈ ਗੁਰ ਪਰਮੇਸ਼ਰ ਏਕੋ ਜਾਨ, ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾਂ ਮੈਂ ਨਾਹੀ ਹੋਰ, ਗੁਰ ਕੀ ਟੇਕ ਰਹੋ ਦਿਨ ਰਾਤ, ਜਾਂ ਕਿ ਕੋਈ ਨਾ ਮੇਟਾ ਦਾਤ, ਗੁਰ ਪਰਮੇਸ਼ਰ ਏਕੋ ਜਾਨ। ਉਸ ਗੁਰੂ ਨੂੰ ਗੁਰੂ ਪਾਤਸ਼ਾਹ ਨੇ ਕਿਹਾ। ਇਸ ਲਈ ਸਿੱਖ ਨੂੰ ਭਰੋਸੇ ਦੀ ਲੋੜ ਹੈ, ਗੁਰੂ ਦੀ ਵਡਿਆਈ ਕਰਦੇ ਆ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀ ਰਚਨਾ ਦੇ ਅੰਦਰ ਪਾਵਨ ਵਚਨ ਕਹੇ ਹਨ, ਸਤਿਗੁਰ ਗੁਣੀ ਨਿਧਾਨ ਹੈ, ਗੁਣ ਕਰ ਬਖਸ਼ੈ ਅਵਗੁਣ ਆਰੇ, ਸਤਿਗੁਰ ਪੂਰਾ ਵੈਦ ਹੈ, ਪੰਜੇ ਰੋਗ ਅਸਾਧ ਨਿਵਾਰੇ। ਭਾਈ ਗੁਰਦਾਸ ਜੀ ਕਹਿੰਦੇ, ਭਾਈ ਸਤਿਗੁਰ ਗੁਣੀ ਨਿਧਾਨ ਹੈ, ਸਮਰੱਥ ਗੁਰੂ, ਪੂਰੇ ਗੁਰੂ ਗੁਣਾਂ ਦੇ ਖਜ਼ਾਨੇ ਨੇ। ਗੁਣ ਕਰ ਬਖਸ਼ੈ ਅਵਗੁਣ ਆਰੇ, ਗੁਰੂ ਪਰਮੇਸ਼ਰ ਸਰੂਪ ਹੈ, ਗੁਰੂ ਐਸਾ ਸਮਰੱਥ ਹੈ, ਔਗਣ ਆਰਿਆਂ ਨੂੰ ਵੀ ਗੁਣ ਬਖਸ਼ ਕੇ ਉਨ੍ਹਾਂ ਨੂੰ ਤਾਰ ਦਿੰਦਾ, ਗੁਰੂ ਸਮਰੱਥ ਹੈ। ਸਤਿਗੁਰ ਪੂਰਾ ਵੈਦ ਹੈ, ਸੰਸਾਰ ਦੇ ਜਿਹੜੇ ਵੈਦ ਨੇ, ਸਰੀਰਕ ਰੋਗ ਮੇਟਣ ਲਈ ਕੋਈ ਔਸ਼ਧੀ ਦੇ ਸਕਦੇ ਨੇ, ਪਰ ਉਹ ਵੀ ਔਸ਼ਧੀਆਂ ਤਾਂ ਰਾਸ ਆਉਂਦੀਆਂ, ਔਖਦ ਆਏ ਰਾਸ ਵਿੱਚ ਆਪ ਖਲੋਆ ਨਹੀਂ। ਕੋਈ ਔਸ਼ਧੀ ਕੋਈ ਦਵਾਈ ਕੰਮ ਨਹੀਂ ਕਰਦੀ ਜਿੰਨਾ ਚਿਰ ਵਾਹਿਗੁਰੂ ਮਦਦ ਨਾ ਕਰੇ। ਤੇ ਗੁਰੂ ਮੇਰਾ ਐਸਾ ਹੈ, ਐਸੀ ਦਵਾਈ ਦਿੰਦੇ ਨੇ ਨਾਮ ਦੀ। ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਸਤਿਗੁਰ ਪੂਰਾ ਵੈਦ ਹੈ, ਕੋਈ ਅਧੂਰਾ ਵੈਦ ਨਹੀਂ। ਦਿਲ ਦੀਆਂ ਸਮਝਣ ਵਾਲੇ, ਦਿਲ ਦੀਆਂ ਜਾਣਨ ਵਾਲੇ, ਸਤਿਗੁਰ ਪੂਰਾ ਵੈਦ ਹੈ। ਪੰਜੇ ਰੋਗ ਅਸਾਧ ਨਿਵਾਰੇ, ਜਿਹੜੇ ਦੁਨੀਆਂ ਦੇ ਕਿਸੇ ਵੈਦ ਤੋਂ ਉਹ ਰੋਗ ਕੱਟੇ ਨਹੀਂ ਜਾ ਸਕਦੇ, ਮੇਰਾ ਗੁਰੂ ਉਹ ਰੋਗ ਕੱਟਣ ਨੂੰ ਵੀ ਸਮਰੱਥ ਹੈ। ਕੋਈ ਇੱਕ ਰੋਗ ਨਹੀਂ, ਪੰਜੇ ਰੋਗ ਜਿਹੜੇ ਅਸਾਧ ਨੇ, ਉਹਨਾਂ ਦੇ ਵਿੱਚੋਂ ਇੱਕ ਐਡਾ ਵੱਡਾ ਰੋਗ ਆ। ਮੇਰੇ ਗੁਰੂ ਜੀ ਨੇ ਕਹਿ ਦਿੱਤਾ ਹਉਮੈ ਰੋਗ ਮਨੁੱਖ ਕੋ ਦੀਨਾ, ਜਿਹੜਾ ਸਭ ਤੋਂ ਵੱਡਾ, ਜਿਹਨੂੰ ਇਹ ਵੀ ਕਹਿ ਦਿੱਤਾ ਹਉਮੈ ਦੀਰਘ ਰੋਗ ਹੈ। ਇਹ ਸਾਰੇ ਰੋਗ ਨੇ ਜਿਹੜੇ ਕਾਮ ਵੀ, ਕ੍ਰੋਧ, ਲੋਭ, ਮੋਹ, ਅਹੰਕਾਰ। ਸਤਿਗੁਰ ਪੂਰਾ ਵੈਦ ਹੈ, ਪੰਜੇ ਰੋਗ ਅਸਾਧ ਨਿਵਾਰੇ। ਸੁਖ ਸਾਗਰ ਗੁਰਦਿਓ ਹੈ, ਸੁਖ ਦੇ ਮੇਲ ਲੈ ਦੁਖਿਆਰੇ। ਸਤਿਗੁਰ ਪੂਰਾ ਨਿਰਵੈਰ ਹੈ, ਕਿੰਨਾ ਨਿਰਵੈਰ ਹੈ ਗੁਰੂ ਦਾ, ਕਿਸੇ ਨਾਲ ਵੈਰ ਨਹੀਂ। ਨਿੰਦਕ ਦੋਖੀ ਬੇਮੁਖ ਤਾਰੇ, ਸਤਿਗੁਰ ਪੂਰਾ ਨਿਰਭਉ ਹੈ। ਸਤਿਗੁਰੂ ਪਾਤਸ਼ਾਹ ਭੈ ਤੋਂ ਰਹਿਤ ਹਨ, ਇਹ ਪੂਰੇ ਗੁਰੂ ਦੀ ਵਡਿਆਈ ਭਾਈ ਸਾਹਿਬ ਜੀ ਨੇ ਵਰਣਨ ਕੀਤੀ ਆ। ਇੱਕ ਥਾਂ ਤਾਂ ਭਾਈ ਸਾਹਿਬ ਜੀ ਵਡਿਆਈ ਕਰਦਿਆਂ ਕਥਨ ਕੀਤਾ, ਸਤਿਗੁਰ ਪਾਰਸ ਪਰਸਿਐ ਕੰਚਨ ਕਰੈ ਮਨੂਰ ਮਲੀਨਾ, ਸਤਿਗੁਰ ਬਾਵਨ ਚੰਦਨੋ ਬਾਸ ਸੁਬਾਸ ਕਰੈ ਲਖੀਨਾ। ਭਾਈ ਸਤਿਗੁਰੂ ਪਾਰਸ ਰੂਪ ਨੇ, ਪਰ ਗੁਰਸੰਗਤ ਜੀ ਪਾਰਸ ਵਿੱਚ ਸ਼ਕਤੀ ਆ। ਜਿਹੜੀ ਧਾਤ ਪਾਰਸ ਦੇ ਨਾਲ ਸੋ ਜਾਵੇ, ਪਾਰਸ ਉਹਨੂੰ ਸੋਨਾ ਬਣਾ ਦਿੰਦਾ ਹੈ। ਪਰ ਜੇ ਧਾਤ ਪਾਰਸ ਦੇ ਨਾਲ ਸੋਹੇਗੀ ਨਹੀਂ ਤੇ ਸੋਨਾ ਕਿੱਥੋਂ ਬਣਨਾ ਹੈ। ਇਸੇ ਤਰ੍ਹਾਂ ਗੁਰੂ ਰੂਪ ਪਾਰਸ ਨਾਲ ਉਹੀ ਜੀਵ ਰੂਪ ਧਾਤ ਸੋ ਕੇ ਸ਼ੁੱਧ ਬ੍ਰਹਮ ਰੂਪ ਸੋਨਾ ਬਣੇਗਾ, ਜਿਹੜਾ ਹਉਮੈ ਦੀ ਦੀਵਾਰ ਨੂੰ ਦੂਰ ਛੱਡ ਕੇ ਗੁਰੂ ਨਾਲ ਸੋ ਜਾਵੇਗਾ, ਨਹੀਂ ਤਾਂ ਵਿੱਚ ਹਉਮੈ ਭੀਤ ਕਰਾਰੀ ਹੈ। ਸੋ ਸਤਿਗੁਰੂ ਸਾਹਿਬ ਦੀ ਵਡਿਆਈ ਕਹਿਣ ਤੋਂ ਪਰੇ ਹੈ। ਮੇਰੇ ਸਤਿਗੁਰੂ ਸਾਹਿਬ ਜੀ ਇੱਥੇ ਕਹਿੰਦੇ ਨੇ ਪੂਰੇ ਗੁਰ ਕੀ ਦੇਖ ਵਡਾਈ। ਭਾਈ ਪੂਰਨ ਗੁਰੂ ਦੀ ਵਡਿਆਈ, ਸਿੱਖ ਨੂੰ ਗੁਰੂ ਦੇ ਉੱਤੇ ਪੂਰਨ ਭਰੋਸਾ ਹੋਵੇ, ਇਹ ਅਟਲ ਸਚਾਈ ਹੈ। ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਦੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਵਸੀਠ, ਹਰ ਨਾਮੋ ਮੰਤਰ ਦੜਾਏ ਦਾ ਕੱਟੇ ਹੋਮੈ ਰੋਗ। ਐਸਾ ਗੁਰੂ ਹੈ, ਜੈਸਾ ਗੁਰੂ ਸੁਣੀ ਦੈ ਤੈਸਾ ਪ੍ਰਤੱਖ ਵੇਖਿਆ, ਮੇਰੇ ਪੰਚਮ ਪਾਤਸ਼ਾਹ ਜੀ ਕਹਿੰਦੇ ਹਨ। ਤੋ ਗੁਰੂ ਦੀ ਕੀ ਵਡਿਆਈ ਆ। ਮੇਰੇ ਸਤਿਗੁਰੂ ਸਾਹਿਬ ਜੀ ਇਸ ਪਾਵਨ ਸ਼ਬਦ ਦੇ ਅੰਦਰ ਆਰੰਭਤਾ ਤੋਂ ਬਖਸ਼ਿਸ਼ ਕਰ ਰਹੇ ਹਨ। ਆਓ ਮਨ ਵਿਰਤੀਆਂ ਨੂੰ ਇਕਾਗਰ ਕਰਕੇ ਸ਼ਬਦ ਦੀ ਵਿਚਾਰ ਸ਼ਬਦ ਦੇ ਆਰੰਭਤਾ ਤੋਂ ਸ੍ਰਵਣ ਕਰੀਏ।
ਸਤਨਾਮ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਨਿਰਤ ਕੋ ਪਾਯੋ ਤਨ ਸਾਸਾ, ਬਿਛੁਰਤ ਆਨ ਮਿਲਾਇਆ।
ਮ੍ਰਿਤਕ ਦਾ ਅਰਥ ਹੈ ਜਿਹੜਾ ਮ੍ਰਿਤਕ ਹੋ ਗਿਆ, ਜਿਹਦੇ ਵਿੱਚੋਂ ਸਵਾਸ ਨਿਕਲ ਗਏ। ਮ੍ਰਿਤਕ ਕਈ ਤਰ੍ਹਾਂ ਦੇ ਨੇ। ਇੱਕ ਤਾਂ ਮ੍ਰਿਤਕ ਹੈ ਜਿਹੜਾ ਸਮੇਂ ਦੇ ਨਾਲ ਕਰਤੇ ਦੇ ਹੁਕਮ ਦੇ ਅੰਦਰ, ਉਹਦੇ ਹੁਕਮ ਦੇ ਅੰਦਰ ਹੀ ਸਵਾਸ ਜਦੋਂ ਪੂਰੇ ਹੋ ਗਏ, ਉਹ ਕਿਸੇ ਤਰ੍ਹਾਂ ਵੀ ਹੋ ਗਏ, ਕਿਉਂਕਿ ਮੌਤ ਆ ਜਿਹੜੀ ਉਹ ਅਨੰਤ ਤਰ੍ਹਾਂ ਦੇ ਨਾਲ ਵਿਦਵਾਨਾਂ ਨੇ ਵਰਣਨ ਕੀਤੀ ਆ। ਇੱਕ ਤਰ੍ਹਾਂ ਦੇ ਨਾਲ ਨਹੀਂ, 100 ਤੋਂ ਵੱਧ ਤਰ੍ਹਾਂ ਦੀ ਮੌਤ ਦਾਸ ਨੇ ਗ੍ਰੰਥਾਂ ਦੇ ਅੰਦਰ ਪੜ੍ਹੀ ਆ। ਆਪਾਂ ਆਮ ਹੀ ਮੌਤਾਂ ਅੱਜ ਕੱਲ੍ਹ ਵੀ ਦੇਖਦੇ ਹਾਂ ਕਿੰਨੇ ਤਰ੍ਹਾਂ ਦੀਆਂ ਹੁੰਦੀਆਂ ਨੇ। ਮੇਰੇ ਸਤਿਗੁਰੂ ਨੇ ਬਾਣੀ ਦੇ ਅੰਦਰ ਤਦੀ ਕਹਿ ਦਿੱਤਾ, ਕਿਆ ਜਾਣਾ ਕਿਵ ਮਰੇਗੇ, ਕੈਸਾ ਮਰਨਾ ਹੋਏ। ਪਤਾ ਨਹੀਂ ਕਿਸ ਤਰ੍ਹਾਂ ਮਨੁੱਖ ਦਾ ਅੰਤਲਾ ਸਮਾਂ ਜਿਹੜਾ ਉਹ ਕਿੱਥੇ ਆਉਣਾ ਤੇ ਕਿਸ ਢੰਗ ਦੇ ਨਾਲ ਆਉਣਾ, ਜਦੋਂ ਸਵਾਸ ਇਹ ਸਰੀਰ ਦੇ ਵਿੱਚੋਂ ਨਿਕਲਣੇ ਆ। ਕਈ ਤਾਂ ਗੋਡੇ ਘਸੀਸ ਘਸੀਟ ਕੇ ਮਰਦੇ ਨੇ, ਕੋਈ ਕੈਂਸਰ ਦੀਆਂ ਬਿਮਾਰੀਆਂ ਦੇ ਨਾਲ, ਕੋਈ ਕਿਸੇ ਰੋਗ ਦੇ ਨਾਲ, ਕੋਈ ਕਿਸੇ ਢੰਗ ਦੇ ਨਾਲ। ਅਨੇਕ ਤਰ੍ਹਾਂ ਦੇ ਮੌਤ ਵੈਦਿਕ ਗ੍ਰੰਥਾਂ ਦੇ ਅੰਦਰ ਲਿਖੇ ਹੋਏ ਮਿਲਦੇ ਹਨ। ਰਹੋ ਵਿਚਾਰ ਗੁਰਮਤ ਨਿਰਣੇ ਸਾਗਰ ਨਿਰਣੇ ਭੰਡਾਰ, ਇੱਕ ਬਹੁਤ ਪੁਰਾਤਨ ਗ੍ਰੰਥ ਹੈ, ਉਹਦੇ ਵਿੱਚ 100 ਤੋਂ ਵੱਧ ਤਰ੍ਹਾਂ ਦੀ ਮੌਤ ਲਿਖੀ ਹੋਈ ਆ ਗੁਰਮਤ ਨਿਰਣੇ ਭੰਡਾਰ ਦੇ ਅੰਦਰ। ਇਹ ਇੱਕ ਤਾਂ ਇਹ ਮੌਤ ਹੈ, ਇੱਕ ਗੁਰਮਤ ਦੇ ਆਸੇ ਅਨੁਸਾਰ ਗੁਰਬਾਣੀ ਮੁਤਾਬਕ ਜਿਹੜਾ ਵਾਹਿਗੁਰੂ ਪਰਮੇਸ਼ਰ ਜਿਸ ਨੂੰ ਭੁੱਲ ਗਿਆ ਹੈ ਉਹ ਆਤਮਕ ਮੌਤ ਵੀ ਹੈ, ਜਿਹਨੂੰ ਵਾਹਿਗੁਰੂ ਭੁੱਲ ਗਿਆ ਹੈ ਉਹ ਵੀ ਆਤਮਕ ਮੌਤ ਆ। ਅਸਲ ਜੀਵਨ ਗੁਰੂ ਪਰਮੇਸ਼ਰ ਦੇ ਸਨਮੁਖ ਹੋਣਾ ਇੱਕ ਪ੍ਰਤੱਖ ਮੌਤ ਵੀ ਆ। ਪਰ ਮੇਰੇ ਸਤਿਗੁਰੂ ਜੀ ਕਹਿੰਦੇ ਨੇ ਪੂਰੇ ਗੁਰ ਕੀ ਦੇਖ ਵਡਾਈ, ਗੁਰੂ ਦੀ ਕੀ ਵਡਿਆਈ ਆ ਭਾਈ, ਮ੍ਰਿਤਕ ਕੋ ਜਵਾਲਣ ਹਾਰ ਹੈ ਗੁਰੂ। ਗੁਰਸਿੱਖ ਨੂੰ ਪੂਰਾ ਭਰੋਸਾ ਚਾਹੀਦਾ, ਸਤਿਗੁਰੂ ਪ੍ਰਤੱਖ ਵੀ ਸਵਾਸਹੀਨ ਮਨੁੱਖ ਨੂੰ ਜੀਂਦਾ ਕਰ ਸਕਦਾ। ਸਤਿਗੁਰ ਮੇਰਾ ਸਦ ਪ੍ਰਤਪਾਲਾ, ਸਤਿਗੁਰ ਮੇਰਾ ਮਾਰ ਜਿਵਾਲਾ, ਮੇਰਾ ਸਤਿਗੁਰੂ ਪਰਮੇਸ਼ਰ ਸਰੂਪ ਹੋਣੇ ਕਰਕੇ ਸਭ ਦੀ ਪਾਲਣਾ ਕਰਨ ਵਾਲਾ ਸਦਾ ਹੀ। ਸਤਿਗੁਰੂ ਮੇਰਾ ਮਾਰ ਕੇ ਜੀਂਦੇ ਕਰਨ ਨੂੰ ਸਮਰੱਥ ਹੈ। ਸਿੱਖ ਨੂੰ ਗੁਰੂ ਤੇ ਪੂਰਨ ਭਰੋਸੇ ਦੀ ਲੋੜ ਹੈ, ਗੁਰੂ ਸਰਬ ਕਲਾ ਸਮਰੱਥ ਹੈ। ਸਿੱਖ ਇਤਿਹਾਸ ਦੇ ਅੰਦਰ ਬਹੁਤ ਥਾਈ ਵਚਨ ਆਉਂਦੇ ਨੇ, ਅੱਜ ਵੀ ਤਰਕਵਾਦੀ ਮਨੁੱਖ ਵੜੇ ਨੇ। ਉਸ ਸਮੇਂ ਦੇ ਗੁਰੂ ਕਾਲ ਜਦੋਂ ਗੁਰੂ ਪੰਚ ਭੌਤਿਕ ਸਰੀਰ ਵਿੱਚ ਵਰਤਦੇ ਸਨ, ਕਈ ਤਰਕਵਾਦੀ ਉਸ ਵੇਲੇ ਵੀ ਜਿਨ੍ਹਾਂ ਨੂੰ ਪੂਰਨ ਗੁਰੂ ਦੇ ਉੱਤੇ ਭਰੋਸਾ ਨਹੀਂ ਸੀ। ਆਨੰਦਪੁਰ ਸਾਹਿਬ ਦਾ ਇਤਿਹਾਸ ਦੱਸਦਾ, ਮੇਰੇ ਗੁਰੂ ਸਾਹਿਬ ਜੀ ਨੇ ਜਿਹੜੇ ਮੁਖੀ ਸਿੱਖ ਥਾਪੇ ਹੋਏ ਸਨ, ਸਿੱਖਾਂ ਦੇ ਕੋਲੋਂ ਕਾਰ ਭੇਟਾ ਜਿਹੜੇ ਲੈ ਕੇ ਆਉਂਦੇ ਸਨ, ਉਨ੍ਹਾਂ ਨੂੰ ਉਸ ਸਮੇਂ ਦੇ ਅੰਦਰ ਮਸੰਦ ਕਿਹਾ ਜਾਂਦਾ ਸੀ। ਅੱਡੋ ਅੱਡੀ ਇਲਾਕਿਆਂ ਚੋਂ ਸਿੱਖਾਂ ਦੇ ਕੋਲੋਂ, ਕਿਉਂਕਿ ਅੱਜ ਜਿਹੇ ਉਦੋਂ ਸਾਧਨ ਨਹੀਂ ਸਨ ਗੁਰੂ ਕੋਲ ਆਵਣ ਵਾਸਤੇ, ਕਦੇ 6 ਮਹੀਨਿਆਂ ਬਾਅਦ, ਕਦੇ ਵਰ੍ਹਿਆਂ ਬਾਅਦ, ਤੇ ਕਦੇ ਸਾਰੀ ਜ਼ਿੰਦਗੀ ਚ ਮਦੇ ਹੀ ਕੋਈ ਗੁਰਸਿੱਖ ਗੁਰੂ ਦੇ ਪ੍ਰਤੱਖ ਰੂਪ ਵਿਚ ਆ ਕੇ ਦਰਸ਼ਨ ਕਰ ਪਾਉਂਦਾ। ਦੂਰੋਂ ਦੂਰੋਂ ਚੱਲ ਕੇ ਬੜਾ ਆਉਣਾ ਕਠਿਨ ਹੁੰਦਾ, ਤੇ ਗੁਰਸਿੱਖ ਆਪਣੀ ਧਰਮ ਦੀ ਕਿਰਤ ਕਰਕੇ ਗੁਰੂ ਨਿਮਿਤ ਦਸਵੰਧ ਜ਼ਰੂਰ ਕੱਢਦੇ ਸਨ। ਉਨ੍ਹਾਂ ਸਿੱਖਾਂ ਦੇ ਕੋਲੋਂ ਇਕੱਠਾ ਕਰਕੇ ਗੁਰੂ ਕੋਲ ਪਹੁੰਚਾਉਣ ਲਈ ਦਸਵੰਧ ਗੁਰੂ ਦੇ ਮੁਖੀਏ ਸਿੱਖ ਇਕੱਤਰ ਕੀਤੇ ਹੋਏ ਸਨ, ਨਿਯਤ ਕੀਤੇ ਹੋਏ ਸਨ। ਉਨ੍ਹਾਂ ਵਸੰਦਾਂ ਦੇ ਵਿਚੋਂ ਵੀ ਕੁਝ ਮੁਖੀ ਸਿੱਖ ਬਣ ਜਾਂਦੇ ਸਨ, ਉਹ ਵੱਡੇ ਮਸੰਦ ਕਹਾਉਂਦੇ ਸਨ, ਸਮੇਂ ਸਮੇਂ ਗੁਰੂ ਕੋਲ ਕਾਰ ਭੇਟਾ ਲਿਆਉਂਦੇ ਸਨ। ਆਨੰਦਪੁਰ ਸਾਹਿਬ ਦਾ ਜਦ ਅਸੀਂ ਇਤਿਹਾਸ ਪੜ੍ਹਦੇ ਹਾਂ ਤਾਂ ਜ਼ਿਕਰ ਆਉਂਦਾ ਹੈ, ਗੁਰਪ੍ਰਤਾਪ ਸੂਰਜ ਗ੍ਰੰਥ ਵਿਚ ਜ਼ਿਕਰ ਹੈ, ਗੁਰਸੰਗਤ ਜੀ, ਮੇਰੇ ਚੋਜੀ ਪ੍ਰੀਤਮ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪਿਤਾ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ਕਿੰਨੀ ਕੁ ਆਜੂ ਆ, 9 ਕੁ ਸਾਲ ਦੀ ਹਜ਼ੂਰ ਦੀ, ਜਗਤ ਗੁਰੂ ਹੋ ਕੇ ਗੁਰੂ ਚੋਜੀ ਪ੍ਰੀਤਮ ਦਸਮ ਪਾਤਸ਼ਾਹ ਸਾਨੂੰ ਤਾਰਨ ਲੱਗੇ ਨੇ। ਗੁਰੂ ਦੀ ਚਲਾਈ ਮਰਜ਼ਾਦਾ ਮੁਤਾਬਕ ਮਸੰਦ ਉਸੇ ਤਰ੍ਹਾਂ ਗੁਰਸਿੱਖਾਂ ਕੋਲੋਂ ਕਾਰ ਲੈ ਕੇ ਗੁਰੂ ਕੋਲ ਪਹੁੰਚਦੇ ਨੇ। ਕੁਝ ਚਿਰ ਥੋੜਾ ਸਮਾਂ ਵਰਤਿਆ ਬੀਤਿਆ ਤੇ ਗੁਰੂ ਜੀ ਦੇ ਕੋਲ ਕੁਝ ਮਸੰਦ ਭੇਟਾ ਲੈ ਕੇ ਆਏ ਚੋਜੀ ਪ੍ਰੀਤਮ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬਾਲ ਸਰੂਪ ਵਿਚ ਨੇ। ਗੁਰੂ ਜੀ ਦੇ ਕੋਲ ਲਿਆ ਕੇ ਜਦੋਂ ਭੇਟਾ ਰੱਖੀ, ਮਹਾਰਾਜ ਉਨ੍ਹਾਂ ਨੂੰ ਕਹਿਣ ਲੱਗੇ, ਭਾਈ ਕੀ ਗੱਲ, ਇਹ ਜਿਹੜਾ ਦਸਵੰਧ ਆ ਗੁਰਸਿੱਖਾਂ ਦਾ, ਜਿਹੜੀ ਇਹ ਕਾਰ ਭੇਟਾ ਲੈ ਕੇ ਆਏ ਹੋ ਤੁਸੀਂ, ਇਹ ਥੋੜੀ ਆ, ਕਾਰਨ ਕੀ ਹੋ ਗਿਆ? ਉਹ ਬਹਾਨੇ ਬਣਾਉਣ ਲੱਗੇ, ਅੱਗੋਂ ਕਹਿਣ ਲੱਗੇ, ਮਹਾਰਾਜ ਜਿਹੜੇ ਪਹਿਲਾਂ ਅਮੀਰ ਸਿੱਖ ਸੀਗੇ ਉਹ ਚੜ੍ਹਾਈ ਕਰ ਗਏ, ਤੇ ਹੁਣ ਗਰੀਬ ਸਿੱਖ ਨੇ ਜਿੰਨੀ ਕੁ ਭੇਟਾ ਉਨ੍ਹਾਂ ਦਾ ਦਸਵੰਧ ਆ ਇਕੱਠਾ ਕਰਕੇ ਤੁਹਾਡੇ ਕੋਲ ਲਿਆ ਦਿੱਤਾ ਹੈਗਾ। ਮਹਾਰਾਜ ਕਹਿੰਦੇ, ਨਹੀਂ ਭਾਈ, ਐਸਾ ਤਾਂ ਨਹੀਂ ਹੋ ਸਕਦਾ ਹੈ, ਗੁਰੂ ਨਾਨਕ ਦੀ ਮਹਾਨ ਬਖਸ਼ਿਸ਼ ਹੈ ਗੁਰਸਿੱਖਾਂ ਦੇ ਉੱਤੇ, ਪਰ ਇਹ ਕਾਰ ਤੁਸੀਂ ਘੱਟ ਲੈ ਕੇ ਆਇਓ। ਚਲੋ ਇਹ ਗੱਲ ਹੋਈ, ਉਹ ਫਿਰ ਮੁਖੀ ਜਿਹੜਾ ਮਸੰਦ ਸੀ ਉਨ੍ਹਾਂ ਦੇ ਵਿਚੋਂ ਗੁਰੂ ਜੀ ਦੇ ਕੋਲੋਂ ਗਏ, ਜਾ ਕੇ ਉਸ ਮੁਖੀ ਮਸੰਦ ਦਾ 9 ਇਤਿਹਾਸ ਵਿਚ ਚੇਤੂ ਮਸੰਦ ਆਇਆ, ਬੜਾ ਸਰੀਰਕ ਕਰਕੇ ਡਾਢਾ ਤਕੜਾ ਸੀ ਉਹ ਮਸੰਦ। ਦੂਜੇ ਗੁਰੂ ਜੀ ਕੋਲੋਂ ਇਹ ਗੱਲ ਸੁਣ ਕੇ ਉਹਦੇ ਕੋਲ ਗਏ ਜਿਹੜਾ ਉਨ੍ਹਾਂ ਦਾ ਆਗੂ ਸੀਗਾ, ਚੇਤੂ ਨੂੰ ਜਾ ਕੇ ਕਹਿਣ ਲੱਗੇ ਵੀ ਗੁਰੂ ਕਲੰਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਸਾਨੂੰ ਆਹ ਵਚਨ ਕਹੇ ਨੇ। ਅੱਗੋਂ ਚੇਤੂ ਮਸੰਦ ਕਹਿਣ ਲੱਗਿਆ, ਕੋਈ ਗੱਲ ਨਹੀਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਬਾਲ ਅਵਸਥਾ ਵਿਚ ਜਵਾਨੀ ਵਿਚ ਨੇ, ਇਹ ਸੁਭਾਅ ਹੀ ਐਸਾ, ਜਿਹੜੀ ਜਵਾਨੀ ਤੇ ਬਾਲਕ ਉਮਰ ਹੈ ਇਹਦੇ ਵਿਚ ਓਦਾਂ ਹੀ ਤੁਹਾਨੂੰ ਕਹਿ ਦਿੱਤਾ ਹੈ। ਹੁਣ ਨਾ ਤਾਂ ਸਹੀ ਆਪ ਚੇਤੂ ਸੀ, ਨਾ ਉਹ ਜਿਹੜੇ ਦੂਸਰੇ ਮਸੰਦ ਸਨ, ਉਹ ਵੀ ਸਹੀ ਨਹੀਂ ਸੀ, ਉਹ ਵੀ ਵਿਚੋਂ ਚੋਰੀ ਕਰਦੇ ਸਨ, ਸਹੀ ਦੋ ਸਾਰੇ ਹੀ ਨਹੀਂ ਸਨ ਉਹ। ਚੇਤੂ ਕਹਿਣ ਲੱਗਿਆ, ਉਨ੍ਹਾਂ ਦੀ ਬਾਲ ਉਮਰ ਹੈ, ਗੁਰਪ੍ਰਤਾਪ ਸੂਰਜ ਗ੍ਰੰਥ ਦੇ ਬੋਲ ਹਨ, ਬਾਲ ਜੁਬਾ ਅਵਸਥਾ ਜੋਏ। ਕਹਿਣ ਲੱਗਿਆ, ਜਿਹੜੀ ਬਾਲ ਉਮਰ ਹੈ ਜਾਂ ਜਵਾਨੀ ਉਮਰ ਹੈ, ਐਸਾ ਹੀ ਇਸ ਮੈਂ ਹੋਏ, ਐਸਾ ਇਸ ਵਿਚ ਹੋ ਜਾਂਦਾ, ਕੋਈ ਫਿਕਰ ਨਾ ਕਰੋ। ਚੇਤੂ ਕਹਿੰਦਾ ਮੈਂ ਜਾਵਾਂਗਾ, ਜਾ ਕੇ ਗੁਰੂ ਜੀ ਨੂੰ ਕਹਾਂਗਾ ਵੀ ਇਸ ਤਰ੍ਹਾਂ ਨਾ ਕਰਿਆ ਕਰੋ, ਇਹ ਮੁਖੀ ਸਿੱਖ ਨੇ ਤੁਹਾਡੇ ਕਿੱਡੀ ਕਿੱਡੀ ਦੂਰੋਂ ਸਿੱਖਾਂ ਨੂੰ ਪ੍ਰੇਰ ਕੇ ਤੁਹਾਡੇ ਕੋਲ ਕਾਰ ਲੈ ਕੇ ਆਉਂਦੇ ਨੇ, ਤੁਸੀਂ ਇਸ ਤਰ੍ਹਾਂ ਨਾ ਇਹਨਾਂ ਨੂੰ ਕਹੋ, ਮੈਂ ਸਮਝਾਵਾਂਗਾ ਗੁਰੂ ਜੀ ਨੂੰ, ਚੇਤੂ ਕਹਿੰਦਾ। ਹੁਣ ਸਰਬ ਕਲਾ ਗੁਰੂ ਸਮਰੱਥ ਅੰਤਰਜਾਮੀ ਗੁਰ ਪਰਮੇਸ਼ਰ ਜਾਣ, ਜਿਹੜਾ ਇੱਕੋ ਜਾਣ ਗੁਰੂ ਜੀ ਗੁਰਬਾਣੀ ਚ ਕਹਿੰਦੇ ਨੇ, ਚੇਤੂ ਕਹਿੰਦਾ ਮੈਂ ਜਾ ਕੇ ਉਹਨਾਂ ਨੂੰ ਸਮਝਾਵਾਂਗਾ। ਹੁਣ ਚੇਤੂ ਮਸੰਦ ਵੀ ਗੁਰੂ ਜੀ ਦੇ ਕੋਲ ਆ ਗਿਆ। ਚੇਤੂ ਮਸੰਦ ਆ ਕੇ ਕਹਿਣ ਲੱਗਿਆ, ਮਹਾਰਾਜ ਇਹ ਤੁਹਾਡੇ ਸਾਰੇ ਸਿੱਖ ਮੁਖੀ ਨੇ, ਤੁਹਾਡੇ ਪਿਤਾ ਗੁਰੂ ਤੇਗ ਬਹਾਦਰ ਜੀ ਦੇ ਸਮੇਂ ਤੋਂ ਵੀ ਇਹ ਕਾਰ ਭੇਟਾ ਲੈ ਕੇ ਆਉਂਦੇ ਸਨ। ਕੁਝ ਤਾਂ ਅਸੀਂ ਪੁਰਾਣੇ ਜਿਹੜੇ ਉਦੋਂ ਪਹਿਲਾਂ ਵੀ ਮਹਾਰਾਜ ਸਮੇਂ ਸਮੇਂ ਸਿੱਖਾਂ ਦੇ ਕੋਲੋਂ ਗ੍ਰਾਹੀ ਲੈ ਕੇ ਆਉਂਦੇ ਹਾਂ, ਤੁਹਾਡੀ ਬਾਲਕ ਉਮਰ ਅਵਸਥਾ ਹੈ, ਮਹਾਰਾਜ ਸਿੱਖਾਂ ਦਾ ਇਸ ਤਰ੍ਹਾਂ ਨਿਰਾਦਰ ਨਾ ਕਰੋ। ਸਤਿਗੁਰੂ ਸੱਚੇ ਪਾਤਸ਼ਾਹ ਚੋਜੀ ਪ੍ਰੀਤਮ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿਣ ਲੱਗੇ, ਚੇਤੂ ਇਹਨਾਂ ਵਿੱਚ ਵੀ ਇੱਕ ਚੋਰੀ ਦੀ ਖੋਟ ਹੈ, ਇੱਕ ਝੂਠ ਬੋਲਣ ਦੀ ਖੋਟ, ਜੋ ਇਹਨਾਂ ਚ ਖੋਟ ਹੈ ਉਹ ਤੇਰੇ ਵਿੱਚ ਵੀ ਹੈ, ਇਹ ਤੇਰੇ ਵਿੱਚ ਵੀ ਦੋਸ਼ ਹੈ, ਤੂੰ ਵੀ ਝੂਠ ਬੋਲਦਾ ਤੇ ਚੋਰੀ ਤੂੰ ਵੀ ਕਰਦਾ। ਚੇਤੂ ਕਹਿਣ ਲੱਗਿਆ, ਜੀ ਐਸਾ ਤਾਂ ਨਹੀਂ ਹੈ, ਮੈਂ ਸੰਖੇਪ ਵਿੱਚ ਬੇਨਤੀ ਕਰਦੇ ਵਾਂ। ਮੇਰੇ ਚੋਜੀ ਪ੍ਰੀਤਮ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਹਿਣ ਲੱਗੇ ਪੰਜ ਸਿੱਖਾਂ ਨੂੰ, ਮਾਰੇ ਕਹਿੰਦੇ ਜਾਓ ਭਾਈ ਚੇਤੂ ਦੇ ਘਰ, ਫਲਾਨੇ ਰੇਸ਼ਮ ਦੇ ਬਸਤਰ ਵਿੱਚ ਲਵੇਟ ਕੇ ਇੱਕ ਚੂੜਾ ਰੱਖਿਆ ਹੋਇਆ ਹੈ, ਜਾਓ ਲੈ ਕੇ ਆਓ, ਕਿਉਂਕਿ ਇਹ ਘਟਨਾ ਇਤਿਹਾਸ ਵਿੱਚ ਇਸ ਤਰ੍ਹਾਂ ਦਰਸਾਈ ਗਈ ਆ, ਇੱਕ ਗੁਰੂ ਕੇ ਸਿੱਖ ਨੇ ਗੁਰੂ ਕੀ ਮਾਤਾ ਲਈ ਬਹੁਤ ਵਡਮੁੱਲਾ ਕੀਮਤੀ ਚੂੜਾ, ਗੁਰਪ੍ਰਤਾਪ ਦੇ ਬੋਲ ਹਨ, ਇੱਕ ਚੂੜਾ ਗੈਂਦੇ ਕੋ ਬਣਿਓ, ਜੜਿਓ ਜੜਾਓ ਹੀਰਨ ਜੜਿਓ ਹੀਰਿਆਂ ਦੇ ਨਾਲ ਜੜਿਆ ਹੋਇਆ, ਬਹੁਤ ਵਡਮੁੱਲਾ ਕੀਮਤੀ ਉਹ ਚੇਤੂ ਮਸੰਦ ਨੇ ਆਪਣੇ ਘਰ ਵਿੱਚ ਲੁਕੋ ਰੱਖਿਆ ਸੀਗਾ। ਜਿਸ ਸਿੱਖ ਨੇ ਚੇਤੂ ਨੂੰ ਦਿੱਤਾ ਸੀ ਗੁਰੂ ਜੀ ਦੇ ਕੋਲ ਲਿਜਾਣ ਵਾਸਤੇ, ਉਹ ਸਿੱਖ ਵੀ ਥੋੜੇ ਸਮੇਂ ਬਾਅਦ ਗੁਰੂ ਜੀ ਕੋਲ ਆਵਣਾ ਚਾਹਿਆ, ਤੇ ਚੇਤੂ ਨੂੰ ਪਤਾ ਲੱਗ ਗਿਆ ਵੀ ਗੁਰੂ ਜੀ ਕੋਲ ਜਾ ਰਿਹਾ, ਕਿਤੇ ਜਾ ਕੇ ਦੱਸ ਨਾ ਦੇਵੇ। ਮੈਂ ਉਸ ਸਿੱਖ ਨੇ ਪੁੱਛ ਲਿਆ ਸੀ ਵੀ ਮਹਾਰਾਜ ਨੂੰ ਮੇਰੀ ਭੇਟਾ ਚੂੜਾ ਪਹੁੰਚਾ ਦਿੱਤਾ ਸੀ? ਚੇਤੂ ਕਹਿੰਦਾ ਪਹੁੰਚਾ ਦਿੱਤਾ ਸੀ। ਜਦੋਂ ਆਨੰਦਪੁਰ ਸਾਹਿਬ ਆਇਆ ਉਹ ਸਿੱਖ, ਤਾਂ ਚੇਤੂ ਨੇ ਜਿਹੜੇ ਕਲੰਗੀਧਰ ਦੇ ਪਹਿਰੇ ਤੇ ਸਿੱਖ ਸੀ ਉਹਨਾਂ ਨੂੰ ਚੇਤੂ ਨੇ ਸਿਖਾ ਦਿੱਤਾ, ਕਹਿਣ ਲੱਗਿਆ ਆਹ ਜਿਹੜਾ ਸਿੱਖ ਹੈ ਨਾ ਇਹਨੂੰ ਗੁਰੂ ਜੀ ਦੇ ਕੋਲ ਨਾ ਜਾਣ ਦਿਓ, ਮਸਤਾਨਾ ਹੈ, ਇਹ ਐਵੇਂ ਰੌਲਾ ਪਾਉਂਦਾ ਰਹਿੰਦਾ, ਐਵੇਂ ਬੋਲਦਾ ਰਹਿੰਦਾ ਗਾ, ਗੁਰੂ ਜੀ ਕੋਲ ਜਾ ਕੇ ਐਵੇਂ ਕੁਝ ਕਹੇਗਾ, ਸਮਾਂ ਬਰਬਾਦ ਕਰੇਗਾ, ਗੁਰੂ ਜੀ ਕੋਲ ਨਾ ਜਾਣ ਦਿਓ। ਉਹ ਸਿੱਖ ਪਹੁੰਚਿਆ ਆਨੰਦਪੁਰ ਸਾਹਿਬ ਤੇ ਪਹਿਰੇਦਾਰ ਨੂੰ ਚੇਤੂ ਨੇ ਸਿਖਾਇਆ ਸੀ, ਕਿਹਾ ਸੀ ਉਹਦੇ ਭਾਣੇ ਸੱਚੀਓ ਮਸਤਾਨਾ ਹੋਣਾ, ਜਦੋਂ ਅੰਦਰ ਨੂੰ ਨੰਗੇ ਉਹ ਮੋੜ ਦਿਆ ਕਰੇ। ਆਖਿਰ ਸਿੱਖ ਦੂਰ ਜਾ ਕੇ ਇੱਕ ਦਰਖਤ ਥੱਲੇ ਬੈਠ ਗਿਆ, ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ, ਮੇਰੇ ਚੋਜੀ ਪ੍ਰੀਤਮ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਿੱਖ ਨੂੰ ਭੇਜ ਕੇ ਸਿੱਖ ਨੂੰ ਉਹਨੂੰ ਕੋਲ ਬੁਲਾਇਆ, ਤੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਕੋਲ ਜਦੋਂ ਆ ਕੇ ਉਹਨੇ ਮੱਥਾ ਟੇਕਿਆ, ਮਹਾਰਾਜ ਹੱਸਦੇ ਕਹਿਣ ਲੱਗੇ, ਮਹਾਰਾਜ ਕਹਿੰਦੇ ਭਾਈ ਸਿੱਖਾ ਖਾਲੀ ਆ ਗਏ ਹੈ ਕਿ ਆਪਣੀ ਮਾਤਾ ਜੀ ਲਈ ਕੋਈ ਚੂੜਾ ਨਹੀਂ ਤੂੰ ਲੈ ਕੇ ਆਇਆ? ਕਿਉਂਕਿ ਸਤਿਗੁਰੂ ਜਾਣਦੇ ਸਨ, ਉਹ ਹੱਥ ਜੋੜ ਕੇ ਕਹਿਣ ਲੱਗਿਆ, ਮਹਾਰਾਜ ਉਹਨੂੰ ਪਤਾ ਨਹੀਂ ਸੀ ਵੀ ਚੇਤੂ ਮਸੰਦ ਨੂੰ ਦਿੱਤਾ। ਉਹ ਕਹਿਣ ਲੱਗਿਆ, ਮਹਾਰਾਜ ਤੁਹਾਡੇ ਮੁਖੀ ਸਿੱਖ ਨੂੰ ਜਿਹੜਾ ਬਹੁਤ ਤਕੜਾ ਮੋਟਾ ਸਿੱਖ ਆ ਉਹਨੂੰ ਦੇ ਦਿੱਤਾ, ਮੈਂ ਤਾਂ ਉਹ ਤਾਂ ਕਹਿੰਦਾ ਪਹੁੰਚਾ ਦਿੱਤਾ। ਤੇ ਫਿਰ ਮਹਾਰਾਜ ਨੇ ਮਸੰਦ ਨੂੰ ਜਦੋਂ ਚੇਤੂ ਨੂੰ ਪੁੱਛਿਆ, ਉਹ ਆ ਕੇ ਮੁੱਕਰ ਗਿਆ, ਕਹਿੰਦਾ ਮਹਾਰਾਜ ਐਵੇਂ ਝੂਠ ਬੋਲਦਾ। ਫਿਰ ਮਹਾਰਾਜ ਨੇ ਸਿੱਖ ਉਹਦੇ ਘਰ ਭੇਜੇ, ਸਾਹਮਣੇ ਉਹ ਚੂੜਾ ਮੰਗਾ ਕੇ ਵਿਖਾਇਆ, ਮੇਰੇ ਸਤਿਗੁਰੂ ਐਸੇ ਹਨ, ਸਰਬ ਕਲਾ ਸਮਰੱਥ ਹਨ। ਤੇ ਧੰਨ ਗੁਰੂ ਚੋਜੀ ਪ੍ਰੀਤਮ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਫਿਰ ਉਹ ਐਸੇ ਮਸੰਦਾਂ ਨੂੰ ਸਜਾਵਾਂ ਵੀ ਦਿੱਤੀਆਂ ਸਨ। ਗੁਰੂ ਅੰਤਰਜਾਮੀ ਹੈ, ਗੁਰੂ ਸਰਬ ਕਲਾ ਸਮਰੱਥ ਹੈ। ਸਿੱਖ ਨੂੰ ਇਹ ਪੂਰਾ ਭਰੋਸਾ ਹੋਣਾ ਚਾਹੀਦਾ ਵੀ ਮੇਰਾ ਸਤਿਗੁਰ ਮੇਰਾ ਸਦਪ੍ਰਤਪਾਲ ਹੈ, ਸਤਿਗੁਰ ਮੇਰਾ ਮਾਰਜ ਵੱਲ ਹੈ। ਆਨੰਦਪੁਰ ਸਾਹਿਬ ਦਾ ਜਦ ਅਸੀਂ ਇਤਿਹਾਸ ਪੜ੍ਹਦੇ ਹਾਂ ਗੁਰਸੰਗਤ ਜੀ, ਕਿ ਮੇਰੇ ਚੋਜੀ ਪ੍ਰੀਤਮ ਨੇ ਜਦੋਂ ਖਾਲਸਾ ਪੰਥ ਦੀ ਸਾਜਨਾ ਸਾਜੀ ਆ, ਉਸ ਵੇਲੇ ਪੰਜਾਂ ਦੇ ਸੀਸ ਕਲਮ ਨਹੀਂ ਸੀ ਕੀਤੇ, ਪੰਜਾਂ ਨੂੰ ਫਿਰ ਮੇਰੇ ਸਤਿਗੁਰੂ ਨੇ ਪ੍ਰਤੱਖ ਜੀਵਨ ਦਾਨ ਨਹੀਂ ਬਖਸ਼ਿਆ? ਸਤਿਗੁਰੂ ਨੇ ਮ੍ਰਿਤਕ ਕੋ ਪਾਇਓ ਤਨ ਸਾਸਾ ਬਿਸ਼ਰਤ ਆਨ ਮਲਾਇਆ, ਗੁਰੂ ਨਾਨਕ ਤੋਂ ਲੈ ਕੇ ਚੋਜੀ ਪ੍ਰੀਤਮ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੱਕ ਕਿੰਨੇ ਇਤਿਹਾਸ ਵਿੱਚ ਸਾਨੂੰ ਪ੍ਰਸੰਗ ਮਿਲਦੇ ਨੇ। ਆ ਛੇਵੇਂ ਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਸਾਹਿਬਜ਼ਾਦੇ ਬਾਬਾ ਅਟਲ ਰਾਏ ਜੀ ਦਾ ਪਾਵਨ ਅਸਥਾਨ, ਉਨ੍ਹਾਂ ਦਾ ਜਦੋਂ ਇਤਿਹਾਸ ਪੜ੍ਹਦੇ ਹਾਂ, ਕਦੇ ਬਾਬਾ ਗੁਰਦਿੱਤਾ ਜੀ ਦੇ ਇਤਿਹਾਸ ਨੂੰ ਜਦ ਪੜ੍ਹਦੇ ਹਾਂ, ਗੁਰੂ ਨਾਨਕ ਦੇਵ ਜੀ ਦੇ ਇਤਿਹਾਸ ਵਿੱਚ ਬੇਅੰਤ ਪ੍ਰਸੰਗ ਆਉਂਦੇ ਹਨ। ਸਿੱਖ ਨੂੰ ਗੁਰੂ ਦੇ ਉੱਤੇ ਕੋਈ ਸ਼ੰਕਾ ਕਰਨੀ ਨਹੀਂ ਚਾਹੀਦੀ, ਸਿੱਖ ਦੇ ਮਨ ਦੇ ਅੰਦਰ ਪੂਰਨ ਭਰੋਸਾ ਹੋਵੇ ਜੇ ਅਕਾਲ ਪੁਰਖ ਵਾਹਿਗੁਰੂ ਮਾਰਨ ਤੇ ਜਵਾਲਣ ਨੂੰ ਸਮਰੱਥ ਹੈ, ਮੇਰਾ ਗੁਰੂ ਵੀ ਮਾਰਨ ਤੇ ਜਵਾਲਣ ਨੂੰ ਸਮਰੱਥ ਹੈ। ਸਤਿਗੁਰ ਮੇਰਾ ਸਦ ਪ੍ਰਤਪਾਲਾ, ਸਤਿਗੁਰ ਮੇਰਾ ਮਾਰ ਜਵਾਲਾ। ਸਤਿਗੁਰੂ ਸਾਹਿਬ ਜੀ ਇੱਥੇ ਕਹਿੰਦੇ ਨੇ, ਮ੍ਰਿਤਕ ਕੋ ਪਾਇਓ ਤਨ ਸਾਸਾ, ਜਿਹੜੇ ਆਤਮਕ ਮੌਤ ਗੁਰੂ ਪਰਮੇਸ਼ਰ ਵੱਲੋਂ ਮਰੇ ਹੋਏ ਸਨ, ਸਦੀਆਂ ਤੋਂ ਮਰੇ ਹੋਏ ਸਨ, ਆਤਮਕ ਮੌਤ ਜਿਹੜੇ ਗੁਰੂ ਤੋਂ ਬੇਮੁਖ ਸਨ, ਬਿਸ਼ਰਤ ਬਿਛੜੇ ਹੋਏ ਸਨ, ਪਤਾ ਨਹੀਂ ਕਿੰਨੀਆਂ ਕਜੂਨਾਂ ਚ ਭਟਕਦੇ ਆਏ ਸਨ, ਜਦੋਂ ਮੇਰੇ ਖਾਲਸ ਗੁਰੂ ਜੀ ਨੇ ਖਾਲਸੇ ਦੀ ਸਾਜਨਾ ਕੀਤੀ, ਉਨ੍ਹਾਂ ਨੂੰ ਪ੍ਰਤੱਖ ਵੀ ਸੀਸ ਕਲਮ ਕਰਕੇ ਜੀਵਨ ਦਾਨ ਵੀ ਬਖਸ਼ਿਆ, ਤੇ ਫਿਰ ਗੁਰੂ ਨਾਲ ਜੋੜ ਕੇ ਉਨ੍ਹਾਂ ਦੇ ਸਾਰੇ ਜਿਹੜੇ ਪਿਛਲੇ ਪਾਪ ਕਰਮ ਸਨ ਉਹ ਸਭ ਮੇਟ ਕਰਕੇ ਗੁਰੂ ਪਰਮੇਸ਼ਰ ਨਾਲ ਜੋੜ ਕੇ ਉਨ੍ਹਾਂ ਨੂੰ ਵਿਛੜਿਆਂ ਨੂੰ ਗੁਰੂ ਨੇ ਮਿਲਾਇਆ ਹੈ। ਗੁਰੂ ਨਾਲ ਮਿਲ ਕੇ ਹੀ ਵਾਹਿਗੁਰੂ ਪਰਮੇਸ਼ਰ ਨਾਲ ਮਿਲਿਆ ਜਾ ਸਕਦਾ, ਗੁਰੂ ਪਰਮੇਸ਼ਰ ਨਾਲ ਮਿਲਣ ਨੂੰ ਸਮਰੱਥ ਹਨ। ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆਂ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ। ਇਸ ਵਾਸਤੇ ਸਮਰੱਥ ਗੁਰੂ ਜੀ ਕਹਿੰਦੇ ਨੇ, ਮ੍ਰਿਤਕ ਕੋ ਪਾਇਓ ਤਨ ਸਾਸਾ, ਜਿਹੜੇ ਆਤਮਕ ਮੌਤ ਮਰੇ ਹੋਏ ਸਨ ਉਨ੍ਹਾਂ ਜੀਆਂ ਨੂੰ ਮੇਰੇ ਸਤਿਗੁਰੂ ਨੇ ਨਾਮਦਾਨ ਬਖਸ਼ ਕਰਕੇ ਜੀਵਨ ਦਾਨ ਬਖਸ਼ ਦਿੱਤਾ, ਕਿਉਂਕਿ ਨਾਮ ਭੁੱਲ ਜਾਣਾ, ਪਰਮੇਸ਼ਰ ਨੂੰ ਭੁੱਲ ਜਾਣਾ ਵੀ ਆਤਮਕ ਮੌਤ ਮਰਨਾ ਹੈ। ਮਹਾਰਜ ਬਾਣੀ ਚ ਕਹਿੰਦੇ ਨੇ, ਦੁਲੱਭ ਦੇ ਪਾਈ ਵਡਭਾਗੀ, ਨਾਮ ਨਾ ਜਪਹਿ ਤੇ ਆਤਮ ਘਾਤੀ, ਮਰ ਨਾ ਜਾਹੀ ਜਿਨ੍ਹਾਂ ਬਿਸਰਤ ਰਾਮ, ਨਾਮ ਵਿਹੂਨ ਜੀਵਨ ਕੌਣ ਕਾਮ। ਮੇਰੇ ਸਤਿਗੁਰੂ ਜੀ ਤਾਂ ਇੱਥੋਂ ਤੱਕ ਬਾਣੀ ਚ ਕਿਹਾ ਹੈ, ਨਾਮ ਬਿਨਾਂ ਜੋ ਪੈਰ ਹੈ ਕਾ ਖਾਏ, ਜਿਉ ਕੁੱਕਰ ਜੂਠਣ ਮੈਂ ਪਾਏ, ਨਾਮ ਬਿਨਾਂ ਜੇਤਾ ਵਿਵਹਾਰ, ਜਿਉ ਮ੍ਰਿਤਕ ਮਿਥਿਆ ਸ਼ਿੰਗਾਰ। ਨਾਮ ਸੰਗ ਮਨ ਪ੍ਰੀਤ ਨ ਲਾਵੈ, ਕੋਟ ਕਰਮ ਕਰ ਤੋ ਨਰਕ ਜਾਵੈ, ਹਰ ਕਾ ਨਾਮ ਜਿਨ ਮਾਨਣਾ ਅਰਾਧਾ, ਚੋਰ ਕੀ ਨਿਆਈ ਜਮਪੁਰ ਬਾਧਾ। ਮ੍ਰਿਤਕ ਕੋ ਪਾਇਓ ਤਨ ਸਾਸਾ, ਗੁਰੂ ਨੇ ਰਹਿਮਤ ਕਰਕੇ, ਗੁਰੂ ਨੇ ਕਿਰਪਾ ਕਰਕੇ ਪਾਈਏ, ਪੂਰੇ ਗੁਰੂ ਦੀ ਵਡਿਆਈ ਹੈ, ਪੂਰੇ ਗੁਰੂ ਦੀ ਮਹਿਮਾ। ਗੁਰੂ ਆਤਮ ਕੌ ਮੌਤ ਮਰਿਆ ਨੂੰ ਜਿਹੜਾ ਗੁਰੂ ਦੀ ਸ਼ਰਨ ਵਿਚ ਪੈ ਜਾਂਦਾ, ਉਨ੍ਹਾਂ ਨੂੰ ਨਾਮਦਾਨ ਬਖਸ਼ ਕੇ ਉਨ੍ਹਾਂ ਦੇ ਵਿਚ ਮੇਰੇ ਸਤਿਗੁਰੂ ਅਸਲ ਜ਼ਿੰਦਗੀ ਬਖਸ਼ ਦਿੰਦੇ ਨੇ। ਉਨ੍ਹਾਂ ਨੂੰ ਜਿਹੜੇ ਗੁਰੂ ਪਰਮੇਸ਼ਰ ਵੱਲੋਂ ਵਿਛੜੇ ਹੋਏ ਨੇ, ਉਨ੍ਹਾਂ ਵਿਛੜਿਆਂ ਨੂੰ ਸਦਾ ਲਈ ਆਪਣੇ ਨਾਲ ਮੇਲ ਲੈਂਦੇ ਹਨ।
ਪਸ਼ੂ ਪਰੇਦ ਮੁਗਦ ਭਏ ਸਰੋਤੇ, ਹਰ ਨਾਮਾ ਮੁਖ ਗਾਇਆ।
ਜਿਹੜੇ ਗੁਰੂ ਪਰਮੇਸ਼ਰ ਵੱਲੋਂ ਵਿਛੜੇ ਹੋਏ ਗੁਰੂ ਦੀ ਸ਼ਰਨ ਚ ਫਿਰ ਪੈ ਜਾਂਦੇ ਨੇ, ਪਸ਼ੂ ਪ੍ਰੇਤ ਮੁਗਧ ਪੈ ਸਰੋਤੇ, ਗੁਰੂ ਪ੍ਰਤੱਖ ਵੀ ਪਸ਼ੂਆਂ ਪ੍ਰੇਤਾਂ ਨੂੰ ਤਾਰਨ ਨੂੰ ਸਮਰੱਥ ਹੈ, ਤੇ ਜਿਹੜੇ ਪਸ਼ੂ ਬਿਰਤੀ ਵਾਲੇ ਸਨ, ਮੂਰਖ ਪੁਰਸ਼ ਸਨ, ਪ੍ਰੇਤਾਂ ਵਰਗੇ ਜਿਹੜੇ ਜੀਵ ਸਨ, ਕਿਉਂਕਿ ਕਲਮਾ ਪ੍ਰੇਤ ਜਿਹਨੇ ਨਾਮ ਨਾ ਜਾਤਾ, ਨਾਮਹੀਣਿਆਂ ਨੂੰ ਗੁਰੂ ਜੀ ਨੇ ਪ੍ਰੇਤ ਹੀ ਕਿਹਾ ਹੈ। ਪੂਤ ਜਨੂਰਾ, ਧੀ ਜਨੂਰੀ, ਜੋਰੂ ਜਿਨ੍ਹਾਂ ਦਾ ਸਿਕਦਾਰ ਗੁਰਬਾਣੀ ਚ ਕਹਿ ਦਿੱਤਾ, ਜਿਨ੍ਹਾਂ ਨੂੰ ਵਾਹਿਗੁਰੂ ਨਾਮ ਭੁੱਲਿਆ, ਉਹ ਸਾਰੇ ਹੀ ਭੂਤਨਿਆਂ ਦੀ ਤਰ੍ਹਾਂ ਹਨ। ਕਬੀਰ, ਜੈ ਘਰ ਸਾਧਨਾ ਸੇਵੀਏ, ਹਰ ਕੀ ਸੇਵਾ ਨਾਹੇ, ਤੇ ਘਰ ਮਰਹਟ ਸਾਰ ਕੇ ਭੂਤ ਵਸੇ ਤਿਨ ਮਾਹੇ। ਗੁਰਬਾਣੀ ਚ ਤਾਂ ਸਤਿਗੁਰੂ ਜੀ ਨੇ ਉਹ ਘਰਾਂ ਨੂੰ ਸ਼ਮਸ਼ਾਨ ਘਾਟ ਦੀ ਤਰ੍ਹਾਂ ਕਹਿ ਦਿੱਤਾ ਹੈ। ਜਿਨ੍ਹਾਂ ਨੂੰ ਵਾਹਿਗੁਰੂ ਭੁੱਲ ਗਿਆ, ਜਿਨ੍ਹਾਂ ਨੂੰ ਨਾਮ ਭੁੱਲ ਗਿਆ, ਉਨ੍ਹਾਂ ਜੀਆਂ ਨੂੰ ਰਹਿਣ ਵਾਲਿਆਂ ਨੂੰ ਭੂਤਨਿਆਂ ਦੀ ਤਰ੍ਹਾਂ ਮੇਰੇ ਸਤਿਗੁਰੂ ਨੇ ਦੱਸ ਦਿੱਤਾ ਹੈ। ਅਤੇ ਜਿਨ੍ਹਾਂ ਨੂੰ ਨਾਮ ਭੁੱਲਿਆ, ਪਸ਼ੂ ਬਿਰਤੀ ਦੀ ਤਰ੍ਹਾਂ ਜਿਹੜੇ ਜੀਵ ਹਨ, ਅਸਲ ਚ ਗੁਰਸੰਗਤ ਜੀ ਅਸੀਂ ਉਨ੍ਹਾਂ ਜੂਨਾਂ ਚੋਂ ਜਿਨ੍ਹਾਂ ਚੋਂ ਭਟਕਦੇ ਆਏ ਨਾ। ਮੇਰੇ ਸਤਿਗੁਰੂ ਜੀ ਜੋ ਬਾਣੀ ਚ ਕਿਹਾ, ਕਈ ਜਨਮ ਭੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ। ਹੁਣ ਜਿਹੜਾ ਬਿਸ਼ਰਤ ਆਨ ਮਲਾਇਆ, ਕਰਤੇ ਦੇ ਨਾਲੋਂ ਵਿਛੜ ਕੇ ਉਨ੍ਹਾਂ ਜੂਨਾਂ ਚ ਤਾਂ ਅਸੀਂ ਭਟਕਦੇ ਆਏ ਨਾ। ਇਹ ਜਨਮ ਚ ਤਾਂ ਆ ਗਏ ਆ, ਪਰ ਜਨਮ ਚ ਆ ਕੇ ਵੀ ਸਾਡੇ ਕਈ ਵਾਰੀ ਪਿਛਲੀਆਂ ਜੂਨਾਂ ਵਾਲੇ ਸੁਭਾਅ ਚਲੇ ਆਉਂਦੇ ਨੇ। ਤਦ ਹੀ ਸਤਿਗੁਰੂ ਜੀ ਨੇ ਕਿਹਾ, ਜੇ ਮਨੁੱਖ ਜਨਮ ਪਾ ਕੇ ਅਸੀਂ ਗੁਰੂ ਪਰਮੇਸ਼ਰ ਨਾਲ ਨਹੀਂ ਜੁੜੇ, ਤੇ ਕਰਮ ਉਨ੍ਹਾਂ ਜੀਆਂ ਵਾਲੇ ਕਰਦੇ ਆ। ਜੋ ਕੁਝ ਐਸੇ ਜੀ ਨੇ, ਮੇਰੇ ਸਤਿਗੁਰੂ ਜੀ ਨੇ ਕਿਹਾ ਹੈ, ਕਰਮ ਐਸੇ ਨੇ ਕਰਤੂਤ ਪਸ਼ੂ ਕੀ ਮਾਨਸ ਜਾਤ। ਇੱਕ ਮਨੁੱਖ ਜਨਮ ਮਿਲ ਗਿਆ, ਮਨੁੱਖ ਜਾਤੀ ਮਿਲ ਗਈ ਆ, ਤੇ ਜਿਹੜੇ ਕਰਮ ਕਿਰਿਆ ਉਹ ਸਾਰੇ ਪਸ਼ੂਆਂ ਵਾਲੇ ਨੇ। ਪਸ਼ੂ ਪ੍ਰੇਤ ਮੁਗਧ ਭੈ ਸਰੋਤੇ, ਹਰਨਾਮਾ ਮੁਖ ਗਾਇਆ। ਜੇ ਅਸੀਂ ਪਸ਼ੂ ਵਾਲੇ ਕਰਮੀ ਮਨੁੱਖ ਜਾਮੇ ਦੇ ਅੰਦਰ ਕਰੀ ਜਾਂਦੇ ਹਾਂ ਤੇ ਫਿਰ ਤਾਂ ਪਸ਼ੂ ਹੀ ਹਾਂ। ਇਹ ਵੀ ਨਹੀਂ ਪਤਾ ਵੀ ਅਸੀਂ ਪਿੱਛੇ ਪਸ਼ੂ ਜੂਨੀ ਦੇ ਵਿੱਚੋਂ ਆਮ ਅਸੀਂ ਕਈ ਵਾਰੀ ਆਮ ਕਹਾਵਤ ਵੀ ਐਸੀ ਬਣੀ ਆ ਕਈ ਸਿਆਣੇ ਕਿਸੇ ਮਾੜੇ ਕਰਮ ਕਰਨ ਵਾਲੇ ਮਨੁੱਖ ਨੂੰ ਦੇਖ ਕੇ ਕਹਿ ਦਿੰਦੇ ਨੇ ਵੀ ਇਹ ਤਾਂ ਪਸ਼ੂਆਂ ਵਰਗਾ ਹੈ, ਉਹਦੇ ਕਰਮ ਤੋਂ ਆਮ ਦੇਖ ਕੇ ਵੀ ਜਿਹੜਾ ਕਰਮ ਕਰਨ ਵਾਲਾ। ਜੇ ਕੋਈ ਕਿਸੇ ਤਰ੍ਹਾਂ ਹੈ ਵੀ ਇਹਦਾ ਤਾਂ ਜੀਵਨ ਤਾਂ ਕੁੱਤਿਆਂ ਜੈਸਾ ਹੈ, ਕੋਈ ਕਹਿ ਦਿੰਦਾ ਇਹਦਾ ਬਾਂਦਰ ਵਰਗਾ ਹੈਗਾ, ਆਮ ਮਨੁੱਖ ਦੇ ਕਰਮਾਂ ਤੋਂ ਦੇਖ ਕੇ ਜਿਹੜਾ ਚੰਗੇ ਕਰਮ ਕਰਨ ਵਾਲਾ, ਕਈ ਵਾਰੀ ਸਿਆਣੇ ਮਨੁੱਖ ਕਹਿੰਦੇ ਨੇ ਵੀ ਇਹ ਤਾਂ ਦੇਵਤਾ ਇੱਕ ਤਰ੍ਹਾਂ ਦਾ, ਚੰਗੇ ਮਨੁੱਖ ਨੂੰ ਕਹਿ ਦਿੰਦੇ ਨੇ। ਕਈ ਵਾਰੀ ਚੰਗੇ ਮਨੁੱਖ ਨੂੰ ਦੇਖ ਕੇ ਜਿਹੜਾ ਪਰਮਾਤਮਾ ਚ ਜੁੜਿਆ ਹੋਇਆ ਵੀ ਇਹ ਤਾਂ ਪਰਮੇਸ਼ਰ ਦਾ ਰੂਪ ਹੀ ਆ। ਮਨੁੱਖ ਕਰਮਾਂ ਕਰਕੇ ਨਾਮ ਦੇਵਤਾ ਕਰਮ ਕਹਾਵੈ, ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਪਾਵਨ ਬੋਲ ਹਨ। ਮਹਾਰਾਜ ਕਹਿੰਦੇ ਕਰਮਾਂ ਕਰਕੇ ਮਨੁੱਖ ਦਾ ਨਾਮ ਪੈਂਦਾ, ਜੈ ਜੇ ਕਰਮ ਕਰਦਾ ਹੈ ਤੇ ਉਹ ਕਰਮਾਂ ਕਰਕੇ ਮਨੁੱਖ ਲੋਕਾਂ ਦੇ ਅੰਦਰ ਜਾਣਿਆ ਜਾਂਦਾ, ਚੰਗਾ ਚਾਹੇ ਮਾੜਾ। ਜਿਹੜੇ ਦੈਂਤ ਕੋਈ ਰਾਕਸ਼ ਆਦਿਕ, ਉਹ ਕਰਮ ਰਾਕਸ਼ਾਂ ਵਾਲੇ ਕਰਨ ਵਾਲੇ, ਉਹਨਾਂ ਨੂੰ ਰਾਕਸ਼ ਕਹਿਣ ਲੱਗ ਪਏ ਜਿਹੇ ਜੇ ਕੋਈ ਕਰਮ ਕਰਦੇ ਹਨ। ਇੱਕ ਥਾਂ ਸ਼ੁੱਧ ਸਰੂਪ ਡਾਕਟਰ ਭਾਈ ਬਲਵੀਰ ਸਿੰਘ ਜੀ ਦੀ ਪੁਸਤਕ ਲਿਖੀ ਹੋਈ ਆ, ਡਾਕਟਰ ਭਾਈ ਵੀਰ ਸਿੰਘ ਜੀ ਦੇ ਭਰਾ ਡਾਕਟਰ ਭਾਈ ਬਲਵੀਰ ਸਿੰਘ ਜੀ, ਉਹਨਾਂ ਨੇ ਉਸ ਪੁਸਤਕ ਦੇ ਵਿੱਚ ਇੱਕ ਥਾਂ ਜ਼ਿਕਰ ਕੀਤਾ ਹੈ। ਆਮ ਆਪਾਂ ਅਖਬਾਰਾਂ ਦੇ ਵਿੱਚ ਕਈ ਵਾਰੀ ਤਸਵੀਰਾਂ ਦੇਖਦੇ ਹਾਂ ਨਾ, ਕੁਝ ਕਾਰਟੂਨ ਬਣਾਏ ਹੋਏ, ਆਮ ਕਰਕੇ ਕਾਰਟੂਨ ਜਿਹੜੇ ਕੋਈ ਨਾ ਕੋਈ ਆਮ ਸੰਸਾਰਕ ਤੌਰ ਦੇ ਉੱਤੇ ਵੱਡੇ ਲੋਕ ਹੁੰਦੇ ਨੇ ਨਾ, ਉਹਨਾਂ ਵੱਡੇ ਲੋਕਾਂ ਦੇ ਆਮ ਕਾਰਟੂਨ ਬਣਾਏ ਜਾਂਦੇ ਨੇ, ਕਈ ਵਾਰੀ ਹਾਸੋਹੀਣੇ ਜੇ ਦਿਖਾਉਣ ਵਾਸਤੇ ਉੱਤੋਂ ਉਸ ਤਰ੍ਹਾਂ ਦਾ ਰੂਪ ਜਿਹਾ ਦਿਖਾਇਆ ਜਾਂਦਾ। ਆਮ ਤਾਂ ਅਜੋਕੇ ਸਮੇਂ ਦੇ ਅੰਦਰ ਵੀ ਐਸਾ ਕੁਝ ਕਈ ਸਿਆਣੇ ਕਾਰਟੂਨ ਹੁੰਦੇ ਨੇ, ਜਿਹੜੇ ਕਾਰਟੂਨ ਬਣਾਉਣ ਵਾਲੇ ਕਾਰਟੂਨਿਸਟ ਹੁੰਦੇ ਨੇ, ਕਈ ਤਾਂ ਸਿਆਣੇ ਹੁੰਦੇ ਨੇ। ਅਸਲ ਚ ਜਿਹੜਾ ਅਸਲ ਕਾਰਟੂਨਿਸਟ ਆ ਨਾ, ਚੰਗਾ ਸਿਆਣਾ, ਅੰਦਰੋਂ ਇਹ ਨਾ ਹੋਵੇ ਵੀ ਉਹ ਜਿਹਦਾ ਬਣਾਇਆ ਜਾਂਦਾ ਹੈਗਾ ਕਾਰਟੂਨ, ਵੀ ਉਹਦੇ ਪ੍ਰਤੀ ਉਹਦੇ ਮਨ ਚ ਈਰਖਾ ਹੋਵੇ, ਜਾਣ ਕੇ ਬਣਾਵੇ, ਐਸਾ ਨਹੀਂ ਹੋਣਾ ਚਾਹੀਦਾ। ਸਿਆਣਾ ਕਾਰਟੂਨਿਸਟ ਆ ਨਾ ਜਿਹੜਾ, ਉਹ ਤਾਂ ਮਨੁੱਖ ਦਾ ਜਿਹੜਾ ਅੰਦਰਲੀ ਗੱਲ ਹੁੰਦੀ ਆ, ਉਹ ਉਸ ਰਾਹੀਂ ਕਾਰਟੂਨ ਰਾਹੀਂ ਜਣਾ ਦਿੰਦਾ ਵੀ ਇਹਦੇ ਅੰਦਰ ਆਹ ਕੁਝ ਆ। ਕਾਰਟੂਨ ਨੂੰ ਇੱਕ ਕੈਲਰ ਨੇ ਸ਼ੀਸ਼ੇ ਦੀ ਤਰ੍ਹਾਂ ਦਰਸਾਇਆ ਵੀ ਜਿਹੜਾ ਇਹ ਕਾਰਟੂਨ ਆ, ਇੱਕ ਸ਼ੀਸ਼ੇ ਦੀ ਤਰ੍ਹਾਂ ਕਾਰਟੂਨ ਨੂੰ ਦੇਖ ਕੇ ਜਿਹਦਾ ਬਣਾਇਆ ਗਿਆ ਵੀ ਉਹਦੇ ਅੰਦਰ ਦੀ ਤਸਵੀਰ ਉਹਦੇ ਚ ਦਿਖਾਈ ਜਾਂਦੀ ਆ। ਇੱਕ ਕੈਲਨ ਹੋਇਆ, ਉਹਨੇ ਬੜੇ ਕਾਰਟੂਨ ਬਣਾਏ, ਬੜੇ ਬੜੇ ਕਾਰਟੂਨਾਂ ਦਾ ਬਣਾਇਆ ਦਾ ਉਹਦਾ ਜ਼ਿਕਰ ਆਉਂਦਾ, ਇੱਕ ਕਿਤਾਬ ਜਿਹਾ ਵੀ ਵੱਡਾ ਲਿਖਿਆ ਹੋਇਆ ਉਹਦੇ ਚ ਜ਼ਿਕਰ ਆਉਂਦਾ ਹੈ। ਕਈ ਥਾਈ ਤਾਂ ਉਹਨੇ ਇਹੋ ਜਿਹੇ ਇੱਕ ਸ਼ੇਰ ਦਾ ਵੱਡਾ ਆਕਾਰ ਬਣਾ ਕਰਕੇ ਉੱਤੇ ਲੂੰਬੜੀ ਦਾ ਸਿਰ ਰੱਖ ਦਿੱਤਾ। ਕਈ ਥਾਈ ਇਹੋ ਜਿਹੇ ਵੀ ਬਣਾਏ, ਇੱਕ ਪਹਾੜ ਜਿੱਡਾ ਵੱਡਾ ਖੱਦਰ ਦੀ ਤਸਵੀਰ ਬਣਾ ਕਰਕੇ ਤੇ ਉਹਦੇ ਉੱਤੇ ਆਲੂ ਬੁਖਾਰੇ ਜੀ ਦਾ ਸਿਰ ਰੱਖ ਦਿੱਤਾ, ਉਸ ਤਰ੍ਹਾਂ ਦਾ ਮੂੰਹ ਬਣਾ ਦਿੱਤਾ। ਉਹੇ ਜੀ ਇਸ ਤਰ੍ਹਾਂ ਦੀਆਂ ਤਸਵੀਰਾਂ ਬੜੀਆਂ। ਇੱਕ ਵਾਰੀ ਕਹਿੰਦੇ ਉਹ ਜਿਹੜਾ ਕਾਰਟੂਨ ਬਣਾਉਣ ਵਾਲਾ ਕੈਲਨ ਸੀ, ਉਹਦੇ ਤੇ ਕਿਸੇ ਸਿਆਣੇ ਨੇ ਸਵਾਲ ਕਰ ਦਿੱਤਾ। ਕਹਿਣ ਲੱਗੇ, ਕੈਲਨ ਸਾਹਿਬ, ਤੁਸੀਂ ਹੋਰਾਂ ਦੇ ਬੜੇ ਤੁਸੀਂ ਮਖੌਲ ਉਡਾਉਣੇ ਹੋ, ਬੜੇ ਕਾਰਟੂਨ ਬਣਾਉਣੇ ਹੋ, ਭਲਾ ਜੇ ਤੁਹਾਡਾ ਕੋਈ ਕਹੇ ਵੀ ਤੂੰ ਆਪਣਾ ਬਣਾ, ਤੂੰ ਆਪਣੇ ਵੱਲ ਵੀ ਝਾਤੀ ਮਾਰ। ਕਹਿ ਦਿੰਦੇ ਆ ਨਾ ਕਈ ਵੀ ਹੋਰਾਂ ਦਾ ਬਣਾਉਣਾ ਬੜਾ ਸੌਖਾ ਹੈ, ਵੀ ਆਪਣੇ ਬਾਰੇ ਆਪਦਾ ਵੀ ਦੇਖ ਅੰਦਰ ਝਾਤੀ ਮਾਰ ਕੇ ਕਿਸੇ ਨੇ ਉਹਦੇ ਤੇ ਸਵਾਲ ਕਰ ਦਿੱਤਾ ਵੀ ਤੂੰ ਹੋਰਾਂ ਦੇ ਤਾਂ ਬਣਾ ਬਣਾ ਕੇ ਦਿਖਾਈ ਜਾਂਦਾ, ਹੋਰਾਂ ਦਾ ਮਖੌਲ ਉਡਾਉਣਾ, ਤੂੰ ਆਪਣਾ ਵੀ ਦੇਖ ਕੀ ਹੈ, ਤੂੰ ਆਪਣੇ ਬਾਰੇ ਜੇ ਤੈਨੂੰ ਕੋਈ ਕਹੇ ਤੂੰ ਹੋਰਾਂ ਦੇ ਬਣਾ ਕੇ ਦਿਖਾਉਣਾ, ਆਪਣਾ ਬਣਾ ਕੇ ਜੇ ਦਿਖਾਉਣਾ ਹੋਵੇ। ਉਹ ਕਹਿਣ ਲੱਗਿਆ, ਕੋਈ ਗੱਲ ਨੀ। ਉਹਨੇ ਉਸੇ ਵੇਲੇ ਆਪਣਾ ਕਾਰਟੂਨ ਬਾਹ ਦਿੱਤਾ, ਉਹਨੇ ਆਪਣਾ ਕਾਰਟੂਨ ਕੀ ਬਣਾਇਆ, ਆਪਣਾ ਜਿਹੜਾ ਸਰੀਰ ਸੀਗਾ ਉਹ ਤਾਂ ਉਹਨੇ ਬਾਂਦਰ ਦਾ ਬਣਾ ਦਿੱਤਾ, ਤੇ ਜਿਹੜਾ ਆਪਣਾ ਸਿਰ ਸੀਗਾ ਤੇ ਅੱਖਾਂ ਤੇ ਨੱਕ ਉਹ ਗਿਲਜ ਦੀਆਂ ਬਣਾਤੀਆਂ, ਗਿੱਧ ਵੀ ਕਿਹਾ ਉਹਨੂੰ ਲਿਖਤ ਰੂਪ ਵਿੱਚ, ਆਮ ਆਪਾਂ ਗਿਲਜ ਸ਼ਬਦ ਵੀ ਵਰਤ ਲੈਂਦੇ ਹਾਂ, ਆਕਾਸ਼ ਦੇ ਵਿੱਚ ਬੜੀ ਉੱਚੀ ਉੱਡਦੀ ਆ ਤੇ ਹੁਣ ਤਾਂ ਬਹੁਤ ਉਹ ਘਟ ਗਈ ਆ, ਪਰ ਉਹ ਆ ਕੇ ਉੱਥੇ ਡਿੱਗਦੀ ਆ ਜਿੱਥੇ ਮਾਸ ਕੋਈ ਹੋਵੇ, ਜਿੱਥੇ ਕੋਈ ਕਰੰਗ ਪਿਆ ਹੋਵੇ, ਨਿਗਾਹ ਉਹਦੀ ਬੜੀ ਤੇਜ਼ ਹੁੰਦੀ ਆ। ਕਹਿੰਦੇ ਕੈਲਣ ਨੇ ਉਹ ਆਪਣਾ ਜਦੋਂ ਕਾਰਟੂਨ ਬਣਾ ਕੇ ਦਿਖਾਇਆ, ਇੱਕ ਬਹੁਤ ਵੱਡਾ ਬਾਂਦਰ ਦਾ ਸਰੀਰ ਜਿਹਾ ਬਣਾ ਦਿੱਤਾ ਤੇ ਉੱਪਰ ਗਿਲਜ ਦਾ ਸਿਰ ਬਣਾ ਕੇ ਤੇ ਅੱਖਾਂ ਬਣਾ ਦਿੱਤੀਆਂ। ਕਹਿਣ ਲੱਗਿਆ, ਲੈ ਵੀ ਮੈਂ ਤੈਨੂੰ ਆਪਣਾ ਬਣਾ ਕੇ ਦਿਖਾ ਦਿੰਦੇ ਆ, ਆ ਹੈ ਮੇਰਾ ਕੁਝ ਮਤਾਂ, ਸਮਝ ਵੀ ਮੈਂ ਕੋਈ ਬਹੁਤਾ ਉਹ ਹੋਵਾਂਗਾ। ਫਿਰ ਉਹ ਜਿਹੜਾ ਕਹਿਣ ਵਾਲਾ ਸੀ, ਤਰਕ ਕਰਨ ਵਾਲਾ, ਇਹ ਕਹਿੰਦਾ ਬਈ ਤੂੰ ਆਪਣਾ ਕਿਵੇਂ ਬਣਾਇਆ, ਸਰੀਰ ਤੈਂ ਆਪਣਾ ਬਾਂਦਰ ਦਾ ਬਣਾ ਦਿੱਤਾ ਤੇ ਆਹ ਜਿਹੜਾ ਅੱਖਾਂ ਨੇ ਮੂੰਹ ਆ ਤੈਂ ਗਿੱਧ ਦਾ ਬਣਾ ਦਿੱਤਾ ਹੈ, ਇਹ ਤੂੰ ਆਪਣਾ ਅਸਲੀ ਕਿਵੇਂ ਹੋਇਆ ਤੇਰਾ। ਕਹਿਣ ਲੱਗਿਆ, ਨਹੀਂ ਅਸਲੀਅਤ ਹੈ ਮੇਰਾ ਜਿਹੜਾ ਸਰੀਰ ਆ, ਨੱਚਣਾ ਟੱਪਣਾ ਮੈਂ ਬਾਂਦਰ ਦੀ ਤਰ੍ਹਾਂ, ਸਭ ਕੁਝ ਮੇਰੀ ਕਿਰਿਆ, ਮੇਰੀ ਜਿਹੜੀ ਤੱਕਣੀ ਆ ਉਹ ਗਿਲਜ ਦੀ ਤਰ੍ਹਾਂ ਹੈ। ਨਿਗਾਹ ਮੇਰੀ ਇੰਨੀ ਤੇਜ਼ ਆ, ਮੈਂ ਉਹੀ ਦੇਖਦਾ ਸਾਰਿਆਂ ਨੂੰ, ਤਾਂ ਹੀ ਮੈਂ ਬਣਾਉਣਾ। ਕਹਿੰਦਾ ਬੇਝਿਜਕ ਮੈਂ ਆਪਣੇ ਬਾਰੇ ਸਹੀ ਤੁਹਾਨੂੰ ਦੱਸਿਆ ਹੈ। ਇਸੇ ਕਰਕੇ ਕਈ ਜਦੋਂ ਬਹੁਤੇ ਕੋਈ ਟੱਪਣ ਵਾਲੇ ਹੁੰਦੇ ਨੇ, ਕਹਿੰਦੇ ਨੇ, ਅਗਲਾ ਕਹਿੰਦਾ ਵੀ ਇਹ ਤਾਂ ਬਾਂਦਰ ਵਾਂਗੂ ਟੱਪਦਾ। ਵੀ ਸਿੱਖ ਇਤਿਹਾਸ ਦਾ ਵੀ ਜ਼ਿਕਰ ਹੈ, ਮੇਰੇ ਚੋਜੀ ਪ੍ਰੀਤਮ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਸਵਾਏ ਮਾਣ ਨੇ, ਇੱਕ ਰਿਸ਼ ਨੂੰ ਲੈ ਕਰਕੇ ਹਜ਼ੂਰ ਦੀ ਹਜ਼ੂਰੀ ਦੇ ਅੰਦਰ ਆ ਗਿਆ। ਇਤਿਹਾਸ ਦੇ ਅੰਦਰ ਤੁਸਾਂ ਨੇ ਸਾਖੀ ਹੈ, ਬਹੁਤ ਵਾਰੀ ਸੁਣੀ ਹੋਣੀ ਆ। ਹੁਣ ਰਿਸ਼ ਨੂੰ ਉਹ ਜਿਹੜਾ ਸੀ ਨਚਾਵਣ ਵਾਲਾ, ਉਹਨੇ ਬੜੇ ਖੇਡ ਜੀ ਕਰਕੇ ਹਜ਼ੂਰ ਦੇ ਅੱਗੇ ਦਿਖਾਈ। ਹਜ਼ੂਰ ਦਾ ਸੇਵਕ ਜਿਹੜਾ ਚੌਰ ਬਰਦਾਰ ਭਾਈ ਕੀਰਤੀਆ ਸੀ, ਜਿੱਥੇ ਹੋਰ ਸਿੱਖ ਗੁਰੂ ਕੇ ਦੇਖ ਦੇਖ ਕੇ ਹੱਜਦੇ ਸਨ, ਉਹ ਵੀ ਬੜਾ ਹੱਸੀ ਜਾਵੇ। ਹੁਣ ਸਮਰੱਥ ਗੁਰੂ ਜਾਣਦੇ ਸਨ ਨਾ ਵੀ ਜਿਹੜਾ ਨੱਚਣ ਵਾਲਾ ਹੈ, ਪ੍ਰਤੱਖ ਤਾਂ ਰਿਸ਼ ਜੂਨੀ ਚ ਆ, ਪਰ ਇਹ ਕੀ ਹੈਗਾ, ਪਿੱਛਾ ਇਹਦਾ ਕੀ ਆ, ਕੀ ਇਹ ਰੂਪ ਹੈ। ਤੇ ਮਹਾਰਾਜ ਨੇ ਸਹਿਜੇ ਕਹਿ ਦਿੱਤਾ, ਭਾਈ ਕੀਰਤੀ, ਐ ਭਾਈ ਕੀਰਤੀਆ, ਦੇਖ ਦੇਖ ਕੇ ਤਾਂ ਬੜਾ ਤੂੰ ਦੂਰਾ ਹੁੰਦਾ, ਹੱਸ ਹੱਸ ਕੇ ਤੈਨੂੰ ਪਤਾ ਕੌਣ ਆ। ਕਹਿਣ ਲੱਗਿਆ, ਜੀ ਇਹ ਤਾਂ ਸਮਰੱਥ ਗੁਰੂ ਤੁਸੀਂ ਜਾਣਦੇ ਹੋ, ਮੈਨੂੰ ਕੀ ਪਤਾ ਕੌਣ ਆ। ਮਹਾਰਾਜ ਚੋਜੀ ਪ੍ਰੀਤਮ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿਣ ਲੱਗੇ, ਭਾਈ ਕੀਰਤੀਆ ਜੀ, ਇਹ ਤੇਰਾ ਬਾਪ ਹੈ ਸੋਭਾ ਰਾਮ। ਕਹਿਣ ਲੱਗਿਆ, ਮਹਾਰਾਜ ਇਤਿਹਾਸ ਚ ਤਾਂ ਬੜੇ ਵਿਸਥਾਰ ਨਾਲ ਜ਼ਿਕਰ ਆਉਂਦੇ ਨੇ, ਸੰਖੇਪ ਜੀ ਬੇਨਤੀ ਕਰ ਦੇਵਾਂ। ਅੱਗੋਂ ਕਹਿੰਦੇ, ਭਾਈ ਕੀਰਤਨੀਏ ਕਿਹਾ, ਮਹਾਰਾਜ ਮੇਰਾ ਬਾਪ ਫਿਰ ਨਾਮੇ ਗੁਰੂ ਦੀ ਸੇਵਾ ਕਰਨ ਵਾਲਾ ਇਸ ਜੂਨੀ ਚ, ਫਿਰ ਮੈਂ ਆਪ ਦੀ ਸ਼ਰਨ ਚ। ਮਹਾਰਾਜ ਇਹ ਕੀ ਕਰਨ ਮਾਰੇ? ਕਹਿੰਦੇ, ਨਹੀਂ ਭਾਈ ਕੀਰਤੀਆ, ਉਹਦਾ ਕਰਮ ਤੱਕ ਕਿਸ ਕਰਕੇ ਜੂਨੀ ਚ ਪਿਆ ਹੈ। ਭਾਈ ਦੇਗ ਵਰਤਾ ਰਿਹਾ ਸੀ, ਪ੍ਰਸ਼ਾਦ ਵਰਤਾ ਰਿਹਾ ਸੀ, ਸੁਭਾਅ ਤਾਮਸੀ ਸੀ ਤੇਰੇ ਬਾਪ ਦਾ, ਗੁਰੂ ਦੀ ਹਜ਼ੂਰੀ ਚ ਸੇਵਾ ਤਾਂ ਕਰਦਾ ਸੀ ਪਰ ਸੁਭਾਅ ਤਾਮਸੀ ਸੀਗਾ, ਬੋਲੀ ਐਸੀ ਸੀ। ਤੇ ਸਤਿਗੁਰੂ ਨੇ ਤਦ ਹੀ ਬਾਣੀ ਚ ਕਿਹਾ, ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸੱਦੀਐ, ਫਿੱਕੇ ਫਿੱਕੀ ਸੋਏ, ਫਿੱਕਾ ਦਰਗਾਹ ਸੱਟੀਐ, ਮੋਹ ਥੁੱਕਾਂ ਫਿੱਕੇ ਪਾਏ, ਫਿੱਕਾ ਮੂਰਖ ਆਖੀਐ, ਪਾਣਾ ਲਹਿ ਸਜਾਏ। ਅਸਲ ਚ ਗੁਰੂ ਜੀ ਨੇ ਸਾਡੇ ਤੇ ਜਿਹੜੀ ਬਖਸ਼ਿਸ਼ ਕੀਤੀ ਆ ਨਾ, ਜੋ ਕੁਝ ਮਾਲਕ ਚ ਗੁਣ ਨੇ ਪਰਮੇਸ਼ਰ ਚ, ਜੋ ਗੁਰਬਾਣੀ ਗੁਣਾਂ ਦਾ ਸਾਗਰ ਹੈ, ਅਸਾਂ ਨੇ ਸਹਿਜੇ ਸਹਿਜੇ ਆਪਣੇ ਅੰਦਰ ਉਨ੍ਹਾਂ ਦੈਵੀ ਗੁਣਾਂ ਨੂੰ ਧਾਰਨ ਕਰਕੇ ਫੇਰ ਹੀ ਉਹਦਾ ਰੂਪ ਬਣਿਆ ਜਾਣਾ। ਪਰ ਸਾਡੇ ਅੰਦਰ ਉਹ ਸਾਰੇ ਔਗਣ ਭਰੇ ਹੋਏ ਨੇ, ਸਾਡੇ ਸੁਭਾਅ ਐਸੇ ਕਾਮੀ ਕ੍ਰੋਧੀ ਵਿਕਾਰੀ, ਕਾਮੀ ਕ੍ਰੋਧੀ ਚਾਤਰੀ ਬਾਜੀ ਗਰਵੇ ਕਾਮ ਸਾਡੇ ਤਾਂ ਐਸੇ ਹੀ ਹਨ, ਅਨੰਤ ਔਗਣਾਂ ਨਾਲ ਭਰੇ ਹੋਏ। ਸਹਿਜੇ ਸਹਿਜੇ ਗੁਰੂ ਦੇ ਕੋਲੋਂ ਰਹਿਮਤਾਂ ਮੰਗਦੇ ਆ, ਗੁਰੂ ਅੱਗੇ ਤਰਲੇ ਵਾਸਤੇ ਕਰਦਿਆਂ ਗੁਰੂ ਬਖਸ਼ਿਸ਼ ਨਾਲ ਫਿਰ ਉਹ ਗੁਣ ਧਾਰਨ ਕੀਤੇ ਜਾ ਸਕਦੇ ਨੇ। ਮਹਾਰਾਜ ਕਹਿਣ ਲੱਗੇ, ਭਾਈ ਇੱਕ ਗੁਰੂ ਕਾ ਸਿੱਖ ਭਾਈ ਧੰਨਾ ਗੱਡਾ ਲਈ ਜਾ ਰਿਹਾ ਸੀ ਗੁੜ ਦਾ, ਉਹਨੂੰ ਪਤਾ ਲੱਗਿਆ ਵੀ ਅਰਦਾਸ ਹੋ ਕੇ ਪ੍ਰਸ਼ਾਦ ਵਰਤਦਾ, ਉਹ ਗੱਡਾ ਚੱਲਦਾ ਸੀ ਰੋਕਿਆ ਵੀ, ਪਰ ਬਲਦ ਫੇਰ ਤੁਰ ਪਏ, ਉਹ ਤੇਜ਼ੀ ਨਾਲ ਨਾ ਆ ਕੇ ਉਹਨੇ ਗੁੜ ਭੇਟਾ ਕੀਤਾ, ਨਾ ਛੇਤੀ ਨਾਲ ਹੱਥ ਅੱਡ ਕੇ ਉਹਨੇ ਅੱਗੇ ਕਿਹਾ ਵੀ ਕਿਣਕਾ ਪ੍ਰਸ਼ਾਦ ਦੇ ਭਾਈ ਮੈਂ ਜਾ ਕੇ ਆਪਣੇ ਗੱਡੇ ਦੇ ਨਾਲ ਲੜਨਾ। ਤੇਰੇ ਬਾਪ ਨੇ ਕਹਿ ਦਿੱਤਾ ਕਿਉਂ ਰਿਸ ਵਾਂਗ ਅੱਗੇ ਨੂੰ ਚੜਦਾ ਤਪਦਾ ਤੁਰਿਆ ਆਉਣਾ, ਉਹਨੇ ਥੱਲਿਓਂ ਡਿੱਗਿਆ ਕਿਣਕਾ ਪ੍ਰਸ਼ਾਦ ਦਾ ਮੁੱਖ ਵਿਚ ਪਾ ਕੇ ਗੁਰੂ ਦਾ ਨਾਮ ਲੈਂਦਿਆਂ ਕਿਹਾ ਵੀ ਮੈਂ ਤਾਂ ਰਿਸ਼ ਨਹੀਂ, ਤੂੰ ਗੁਰੂ ਕੀ ਹਜ਼ੂਰੀ ਚ ਪ੍ਰਸ਼ਾਦ ਵਰਤਾਉਂਦਿਆਂ ਰਿਸ਼ ਬੋਲਦਾ ਪਿਆ, ਤੂੰ ਕਿਉਂ ਨਾ ਰਿਸ਼ ਜੂਨੀ ਚ ਪਵੇਂ, ਮੈਨੂੰ ਕਿਉਂ ਕਹਿੰਦਾ? ਐਸਾ ਕਰਮ ਬਣ ਗਿਆ ਭਾਈ, ਚੰਗਾ ਹੁਣ ਇਹਨੂੰ ਉਸ ਜੂਨੀ ਚੋਂ, ਮੇਰਾ ਗੁਰੂ ਸਮਰੱਥ ਹੈ। ਚੋਜੀ ਪ੍ਰੀਤਮ ਨੇ ਉਸ ਰਿਸ਼ ਦਾ ਉਧਾਰ ਕੀਤਾ, ਇੱਕ ਦਾ ਨਹੀਂ ਅਨੰਤ ਗੁਰੂ ਕੇ ਇਤਿਹਾਸ ਅੰਦਰ ਐਸੇ ਪ੍ਰਸੰਗ ਨੇ। ਸਤਿਗੁਰ ਮੇਰਾ ਸਦਪੁਰਤ ਪਾਲਾ, ਸਤਿਗੁਰ ਮੇਰਾ ਮਾਰਜ ਵਾਲਾ, ਉਹ ਰਿਸ਼ ਨੂੰ ਮੇਰੇ ਸਤਿਗੁਰੂ ਨੇ ਮੁਕਤ ਕੀਤਾ ਉਸ ਜੂਨੀ ਚੋਂ, ਉਸ ਰੂਹ ਨੂੰ ਕੱਢਿਆ, ਗੁਰੂ ਸਮਰੱਥ ਹੈ। ਸਿੱਖ ਨੂੰ ਇਸ ਤਰ੍ਹਾਂ ਪੂਰਾ ਭਰੋਸਾ ਹੋਵੇ। ਮਹਾਰਾਜ ਕਹਿੰਦੇ ਹਨ, ਮ੍ਰਿਤਕ ਕੋ ਪਾਇਓ ਤਨ ਸਾਸਾ, ਬਿਸ਼ਰਤ ਆਨ ਮਿਲਾਇਆ, ਪਸ਼ੂ ਪ੍ਰੇਤ ਮੁਗਧ ਭੈ ਸਰੋਤੇ। ਪਸ਼ੂ ਵੀ, ਪਸ਼ੂ ਬਿਰਤੀ ਵਾਲੇ ਜੀ, ਪ੍ਰੇਤ ਵੀ, ਕਿੰਨਿਆਂ ਦਾ ਪ੍ਰੇਤਾਂ ਦਾ ਜੇ ਅਸੀਂ ਪ੍ਰਤੱਖ ਵੀ ਇਤਿਹਾਸ ਪੜ੍ਹੀਏ ਨਾ, ਲੋੜ ਤਾਂ ਭਰੋਸੇ ਦੀ, ਅੱਜ ਤਾਂ ਤਰਕਵਾਦੀ ਮਨੁੱਖ ਹੋ ਰਿਹਾ। ਗੁਰੂ ਨਾਨਕ ਜਦੋਂ ਬਨਾਰਸ ਵਿਚ ਗਏ ਨੇ, ਪਾਨਣੀ ਮੁਨੀ ਪ੍ਰੇਤ ਜੂਨੀ ਚ ਪਿਆ ਹੋਇਆ ਸੀ ਵਿਆਕਰਨ ਦਾ ਕਰਤਾ, ਤੁਸੀਂ ਇਤਿਹਾਸ ਪੜ੍ਹ ਕੇ ਦੇਖੋ, ਗੁਰੂ ਨਾਨਕ ਨੇ ਉਥੋਂ ਉਸ ਜੂਨੀ ਦੇ ਵਿਚੋਂ ਕੱਢਿਆ। ਗੁਰੂ ਤੇਗ ਬਹਾਦਰ ਜੀ ਦਿੱਲੀ ਦੇ ਵਿਚ ਜਦੋਂ ਗਏ, ਉਥੇ ਪ੍ਰੇਤਾਂ ਦਾ ਉਧਾਰ ਕੀਤਾ, ਇਕ ਨੀ ਪ੍ਰਤੱਖ ਤੇ ਪ੍ਰੇਤਾਂ ਜੈਸੇ ਜਿਨ੍ਹਾਂ ਨੂੰ ਨਾਮ ਭੁੱਲਿਆ, ਪਸ਼ੂ ਪ੍ਰੇਤ ਮੁਗਧ ਭੈ ਸਰੋਤੇ। ਆ ਪਸ਼ੂਆਂ ਦੀ ਗੱਲ ਪਸ਼ੂ ਜੂਨੀ ਚ ਗੁਰੂ ਨਾਨਕ ਪ੍ਰਕਾਸ਼ ਦੇ ਅੰਦਰ ਹੀ ਜ਼ਿਕਰ ਆਉਂਦਾ, ਕਿੰਨੇ ਕੋਹਾਂ ਤੱਕ ਜਿੱਥੇ ਜੰਗਲੀ ਕੋਈ ਹੋਰ ਜੀ ਨਹੀਂ ਸੀ, ਸ਼ੇਰ ਹੀ ਸ਼ੇਰ ਸਨ, ਸਭ ਜੀਆਂ ਨੂੰ ਜਿਨ੍ਹਾਂ ਨੇ ਖਤਮ ਕਰ ਦਿੱਤਾ ਸੀ। ਜਦੋਂ ਭਾਈ ਮਰਦਾਨੇ ਨੂੰ ਹਜ਼ੂਰ ਨੇ ਕਿਹਾ, ਭਾਈ ਬਾਣੀ ਆਈ ਆ, ਕਈ ਸਿਫਤ ਕਰਤਾਰ ਦੀ ਕਰੀਏ, ਰਬਾਬ ਵਜਾ, ਜਦੋਂ ਉਹਨੇ ਰਬਾਬ ਵਜਾਇਆ ਸ਼ਬਦ ਗਾਇਆ ਤਾਂ ਉਹ ਸ਼ੇਰ ਵੀ ਮੁਗਧ ਹੋ ਕੇ ਆ ਕੇ ਬਾਣੀ ਸੁਣਨ ਲੱਗ ਗਏ ਸੀ। ਇਹ ਨਾਨਕ ਪ੍ਰਕਾਸ਼ ਵਿੱਚ ਪ੍ਰਸੰਗ ਆਉਂਦਾ ਹੈ। ਪਸ਼ੂ ਪ੍ਰੇਤ ਮੁਗਧ ਭੈ ਸਰੋਤੇ ਹਰਨਾਮਾ ਮੁਖ ਗਾਇਆ। ਜੇ ਭਾਈ ਗੁਰੂ ਦੀ ਸ਼ਰਨ ਚ ਜੀ ਪੈ ਜੇ, ਪਸ਼ੂ ਵਾਲੀ ਬਿਰਤੀ ਵਾਲੇ ਜੀਵ ਵੀ ਪ੍ਰੇਤਾਂ ਵਰਗੇ, ਜਿਨ੍ਹਾਂ ਨੂੰ ਨਾਮ ਭੁੱਲਿਆ ਹੋਇਆ, ਮੁਗਧ ਮੂਰਖ ਤੋਂ ਮੂਰਖ ਜਿਹੜੇ ਜੀਵ ਹਨ, ਉਹ ਵੀ ਗੁਰੂ ਕੀ ਬਾਣੀ ਸੁਣਨ ਵਾਲੇ ਸਰੋਤੇ ਬਣ ਜਾਂਦੇ ਨੇ। ਹਰਨਾਮਾ ਮੁਖ ਗਾਇਆ, ਮੁਖੋਂ ਹਰੀ ਦੇ ਗੁਣ ਗਾਉਂਦੇ ਨੇ, ਹਰੀ ਦਾ ਨਾਮ ਜਪਣ ਲੱਗ ਜਾਂਦੇ ਹਨ।
ਪੂਰੇ ਗੁਰ ਕੀ ਦੇਖ ਵਡਾਈ,
ਭਾਈ ਪੂਰਨ ਗੁਰੂ ਦੀ ਵਡਿਆਈ, ਗੁਰੂ ਦੀ ਮਹਿਮਾ ਦੇਖਣਾ ਕਰ,
ਕੀ ਕੀਮਤ ਕਹਿਣ ਨਾ ਜਾਈ।
ਪੂਰੇ ਗੁਰੂ ਦੀ ਵਡਿਆਈ ਦੀ ਮਹਿਮਾ ਦੀ ਕੋਈ ਭਾਈ ਕੀਮਤ ਕਹੀ ਨਹੀਂ ਜਾ ਸਕਦੇ। ਵਿਸਰਾਮ ਦੇ ਕੇ ਹਜੂਰ ਫਰਮਾਉਂਦੇ ਹਨ,
ਦੁਖ ਸੋਗ ਕਾ ਢਾਹਿਓ ਡੇਰਾ।
ਜੋ ਗੁਰੂ ਦੀ ਸ਼ਰਨ ਵਿਚ ਪੈ ਜਾਂਦਾ, ਗੁਰੂ ਕਿਰਪਾ ਕਰਕੇ ਦੁੱਖਾਂ ਸੋਗਾਂ ਦਾ, ਉਹਨਾਂ ਦਾ ਅਗਿਆਨ ਰੂਪ ਡੇਰਾ ਗੁਰੂ ਢਾ ਦਿੰਦਾ ਹੈ। ਦੁੱਖ ਸੋਗ ਕਾ ਢਾਹਿਓ ਡੇਰਾ, ਦੁੱਖ ਜਾਂ ਦਰਦ ਜਿਹੜੇ ਹਨ, ਜਾਂ ਸੋਗ ਜਿਹੜੀ ਚਿੰਤਾ ਫਿਕਰ ਹੈ, ਦੁੱਖ ਸੋਗ ਕਾ ਢਾਹਿਓ ਡੇਰਾ। ਮੇਰੇ ਸਤਿਗੁਰੂ ਜੀ ਕਹਿੰਦੇ ਨੇ, ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ, ਅਣਦ ਕਰੇ ਨਰ ਨਾਰੀ, ਹਰ ਹਰ ਪ੍ਰਭ ਕਿਰਪਾ ਧਾਰੀ। ਸਤਿਗੁਰੂ ਸਾਹਿਬ ਜੀ ਕਹਿੰਦੇ ਨੇ, ਦੁੱਖ ਸੋਗ ਕਾ ਢਾਹਿਓ ਡੇਰਾ, ਦੁੱਖ ਸੋਗ ਦਾ ਡੇਰਾ ਹੀ ਢਾ ਦਿੱਤਾ, ਉਹ ਜਿਹੜਾ ਸਮਦਾਸ ਸੀ ਖਤਮ ਕਰ ਦਿੱਤਾ ਹੈ।
ਮੰਗਲ ਬਿਸਰਾਮਾ,
ਆਨੰਦ ਪ੍ਰਾਪਤ ਹੋ ਗਿਆ, ਮੰਗਲ ਖੁਸ਼ੀਆਂ ਉਹਦੇ ਵਿੱਚ ਹੀ ਟਿਕਾਣਾ ਬਣ ਗਿਆ ਸੇਵਕ ਦਾ ਜੋ ਸ਼ਰਨ ਚ ਆਇਆ ਹੈ।
ਮਨ ਬਾਂਛਤ ਫਲ ਮਿਲੇ ਅਚਿੰਤਾ,
ਮਨ ਬਾਂਛਤ ਫਲ ਮਿਲੇ ਅਚਿੰਤਾ, ਅਚਨਚੇਤ ਜੋ ਮਨ ਚ ਇੱਛਾ ਕਰਦੇ ਸੀ ਉਹੀ ਫਲ ਪ੍ਰਾਪਤ ਹੋ ਗਏ ਹਨ ਗੁਰੂ ਦੀ ਸ਼ਰਨ ਚ ਪੈ ਕੇ। ਭਾਈ ਗੁਰੂ ਦੀ ਸ਼ਰਨ ਚ ਪਿਆ ਮਨ ਵਾਂਛਿਤ, ਮਨ ਇੱਛਤ ਫਲ ਪ੍ਰਾਪਤ ਹੁੰਦੇ ਨੇ, ਕਿਉਂਕਿ ਜੇਤੜੇ ਫਲ ਮਨ ਵਾਂਛੀ ਹੈ ਤੇਤੜੇ ਸਤਿਗੁਰ ਪਾਸ। ਧੰਨ ਗੁਰੂ ਰਾਮਦਾਸ ਜੀ ਮਹਾਰਾਜ, ਤਾਂ ਇੱਛਾ ਪੂਰਕ ਸਰਬ ਸੁਖਦਾਤਾ ਹਰ, ਜਾਂ ਕਹਿ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵਹਿ ਮੇਰੇ ਮਨਾ। ਜਪ ਮਨ ਸਤਨਾਮ, ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨਾ, ਰਹਾਓ ਜਹਿ ਹਰ ਸਿਮਰਨ ਭਇਆ, ਤਹਿ ਉਪਾਦ ਗਤ ਕੀਨੀ, ਵੱਡ ਭਾਗੀ ਹਰ ਜਪਨਾ, ਜਨ ਨਾਨਕ ਕੋ ਗੁਰ ਇਹ ਮਤ ਦੀਨੀ, ਜਪ ਹਰ ਭਵਜਲ ਤਰਨਾ, ਗੁਰੂ ਸਮਰੱਥ ਹੈ। ਮਹਾਰਾਜ ਕਹਿੰਦੇ, ਚਤਰ ਦਿਸ਼ਾ ਕੀਨੋ ਬਲ ਆਪਣਾ, ਸ੍ਰੀ ਉਪਰ ਕਰ ਧਾਰਿਓ, ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁਖ ਵਿਦਾਰਿਓ, ਹਰਜਨ ਰਾਖੇ ਗੁਰ ਗੋਬਿੰਦ, ਕੰਠ ਲਾਏ ਅਵਗਣ ਸਭ ਮੇਟੇ, ਦਇਆਲ ਪੁਰਖ ਬਖਸੰਦ, ਜੋ ਮੰਗ ਹੈ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ ਨਾਨਕ ਦਾਸ, ਮੁਖ ਤੇ ਜੋ ਬੋਲੇ ਈਹਾ ਊਹਾ ਸਚ ਹੋਵੇ। ਇਸ ਵਾਸਤੇ ਮਨ ਬਾਂਛਤ, ਭਾਈ ਮਨ ਇੱਛਤ ਜੋ ਚਾਹੁੰਦੇ ਸੀਗੇ, ਗੁਰੂ ਨੇ ਕਿਰਪਾ ਕਰ ਦਿੱਤੀ, ਫਲ ਮਿਲੇ ਅਚਿੰਤਾ, ਪੂਰਨ ਹੋਏ ਕੰਮ, ਸਾਰੇ ਸਾਡੇ ਕੰਮ ਪੂਰਨ ਹੋ ਗਏ ਹਨ, ਗੁਰੂ ਉਹਨਾਂ ਦੇ ਕੰਮ ਪੂਰੇ ਕਰਦਾ। ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ, ਭਾਈ ਜਿਨ੍ਹਾਂ ਨੇ ਨਾਮ ਜਪਿਆ ਉਹਨਾਂ ਦੇ ਸਾਰੇ ਕਾਰਜ ਗੁਰੂ ਨੇ ਪੂਰੇ ਕੀਤੇ ਹਨ।
ਸੁਖ ਆਗੈ ਮੁਖ ਉਜਲ, ਮਿਟ ਗਏ ਆਵਣ ਜਾਣੇ।
ਸੁਖ ਐਸ ਲੋਕ ਦੇ ਅੰਦਰ ਵੀ ਸੁਖ ਪ੍ਰਾਪਤ ਹੋ ਗਿਆ, ਆਗੈ ਮੁਖ ਉਜਲ, ਅੱਗੇ ਉਹਨਾਂ ਦਾ ਮੁਖ ਉਜਲਾ ਹੋ ਗਿਆ ਹੈ, ਸੱਚੇ ਦੇ ਦਰ ਘਰ ਦੇ ਅੰਦਰ, ਦਰਗਾਹ ਦੇ ਅੰਦਰ। ਮਿਟ ਗਏ ਆਵਣ ਜਾਣੇ, ਜਿਹੜਾ ਬਾਰ ਬਾਰ ਜੂਨਾਂ ਦੇ ਅੰਦਰ ਆਉਣਾ ਜਾਣਾ ਸੀ, ਜਨਮ ਲੈ ਕੇ ਆਉਣਾ, ਮਰ ਕੇ ਚਲੇ ਜਾਣਾ, ਇਹ ਮਿਟ ਗਏ ਆਵਣ ਜਾਣੇ, ਆਉਣੇ ਜਾਣੇ, 84 ਦੇ ਚੱਕਰ ਮਿਟ ਗਏ ਹਨ।
ਪਾਓ ਭਾਈ ਹਿਰਦੈ ਨਾਮ ਵਸਿਆ, ਆਪਣੇ ਸਤਿਗੁਰ ਕੈ ਮਨ ਭਾਣੇ,
ਆਪਣੇ ਸਤਿਗੁਰ ਕੈ ਮਨ ਭਾਣੇ, ਆਪਣੇ ਸਤਿਗੁਰੂ ਦੇ ਮਨ ਵਿਚ ਭਾ ਗਏ, ਆਪਣੇ ਸਤਿਗੁਰੂ ਨੂੰ ਚੰਗੇ ਲੱਗੇ। ਕਿਵੇਂ ਲੱਗੇ? ਹਿਰਦੈ ਨਾਮ ਵਸਿਆ, ਭਾਈ ਹਿਰਦੇ ਦੇ ਅੰਦਰ ਨਾਮ ਵਸ ਗਿਆ। ਜਦੋਂ ਨਾਮ ਵਸ ਗਿਆ, ਨਿਰਭਉ ਭੈ, ਫਿਰ ਭੈ ਤੋਂ ਰਹਿਤ ਹੋ ਗਏ, ਫਿਰ ਉੱਥੇ ਡਰ ਕਿੱਥੇ ਜਿੱਥੇ ਨਾਮ ਵਸ ਗਿਆ। ਮੇਰੇ ਸਮਰੱਥ ਗੁਰੂ ਨੇ ਜਦੋਂ ਵਿਛੜਿਆ ਨੂੰ ਮਿਲਾਇਆ, ਖੰਡੇ ਬਾਟੇ ਦੀ ਪੌਲ ਬਖਸ਼ ਦਿੱਤੀ, ਅੰਮ੍ਰਿਤ ਬਖਸ਼ ਦਿੱਤਾ, ਤੇ ਸਤਿਗੁਰੂ ਨੇ ਖਾਲਸਾ ਸਾਜ ਦਿੱਤਾ, ਉਹੀ ਫਿਰ ਮਿਟ ਗਏ ਨਿਰਭਉ ਭੈ, ਭੈ ਤੋਂ ਰਹਿਤ ਹੋ ਗਏ, ਮੌਤ ਨੂੰ ਮਖੌਲ ਕਰਨ ਲੱਗ ਪਏ। ਉਹ ਤਾਂ ਜਿਸ ਮਰਨੇ ਤੇ ਜਗ ਡਰੈ, ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈ ਹੈ ਪੂਰਨ ਪਰਮਾ ਨੰਦ। ਜਿਵੇਂ ਮੈਂ ਆਰੰਭ ਵਿਚ ਬੇਨਤੀ ਕੀਤੀ ਆ, ਲੋੜ ਹੈ ਭਰੋਸੇ ਦੀ। ਅੱਜ ਤਾਂ ਤਰਕਵਾਦੀ ਗੁਰੂ ਕੀਆਂ ਨਿਤਨੇਮ ਦੀਆਂ ਬਾਣੀਆਂ ਤੇ ਤਰਕ ਕਰਨ ਲੱਗ ਪਏ ਨੇ, ਜਾਪ ਸਾਹਿਬ ਤੇ ਤਰਕ ਕਰਨ ਲੱਗ ਪਏ, ਗੁਰੂ ਦੀਆਂ ਨਿਤਨੇਮ ਬਾਣੀਆਂ ਤੇ ਤਰਕ ਕਰਦੇ ਨੇ। ਜੇ ਸਾਨੂੰ ਬਾਣੀ ਤੇ ਹੀ ਭਰੋਸਾ ਨਹੀਂ ਤੇ ਫਿਰ ਕਿੱਥੋਂ ਭਾਵਨਾ ਤੋਂ ਬਿਨਾਂ ਕਿੱਥੋਂ ਫਲ ਪ੍ਰਾਪਤ ਹੋਣਾ ਹੈ। ਇਤਿਹਾਸ ਇਸ ਗੱਲ ਨੂੰ ਉਜਾਗਰ ਕਰਦਾ ਹੈ। ਮੇਰੇ ਚੋਜੀ ਪ੍ਰੀਤਮ ਨੇ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਜਦੋਂ ਅੰਮ੍ਰਿਤ ਤਿਆਰ ਕੀਤਾ, ਜਪ ਜੀ ਉਹ ਜਾਪ ਜੀ ਕੋ ਦਸੂ ਸਬਈਏ ਪੁਣ ਚੌਪੀ ਅਲਾਇਕ ਹੈ, ਆਨੰਦ ਉਚਾਰ ਅਰਦਾਸ ਕਰਕੇ ਸੁਧਾਰ, ਅੰਮ੍ਰਿਤ ਤਿਆਰ ਗੁਰ ਐਸ ਵਿਦ ਕੀਨੋ ਹੈ। ਸ੍ਰੀ ਗੁਰੂ ਪੰਥ ਪ੍ਰਕਾਸ਼ ਦੇ ਕਰਤਾ ਮਹਾਂਕਵੀ ਗਿਆਨੀ ਗਿਆਨ ਸਿੰਘ ਜੀ ਨੇ ਪ੍ਰਤੱਖ ਲਿਖਿਆ ਵੀ ਮੇਰੇ ਚੋਜੀ ਪ੍ਰੀਤਮ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਪੰਜ ਬਾਣੀਆਂ ਦਾ ਪਾਠ ਕਰਕੇ ਅੰਮ੍ਰਿਤ ਦਾ ਵਾਟਾ ਤਿਆਰ ਕੀਤਾ। ਸਿੱਖ ਰਹਿਤ ਮਰਜ਼ਾਦਾ ਪੜ੍ਹ ਲਓ, ਉਹਦੇ ਵਿੱਚ ਵੀ ਇਹੀ ਪੰਜ ਬਾਣੀਆਂ ਲਿਖੀਆਂ ਹਨ। ਅੱਜ ਵੀ ਭਵੇਂ ਪੰਜੇ ਤਖ਼ਤ ਸਾਹਿਬਾਨਾਂ ਦੇ ਉੱਤੇ ਅੰਮ੍ਰਿਤ ਤਿਆਰ ਹੁੰਦਾ, ਕਿਤੇ ਵੀ ਗੁਰੂ ਕਾ ਖਾਲਸਾ ਪੰਜ ਪਿਆਰੇ ਗੁਰੂ ਕੀ ਹਜ਼ੂਰੀ ਚ ਜਦੋਂ ਅੰਮ੍ਰਿਤ ਦਾ ਵਾਟਾ ਤਿਆਰ ਕਰਦੇ ਨੇ, ਇਹ ਪੰਜ ਬਾਣੀਆਂ ਪੜ੍ਹ ਕੇ ਜਪ ਜੀ ਜਾਪ ਸਵਈਏ ਚੌਪੀ ਅਨੰਦ ਸਾਹਿਬ ਪੰਜਾਂ ਬਾਣੀਆਂ ਦਾ ਪਾਠ ਕਰਕੇ ਹੀ ਅੰਮ੍ਰਿਤ ਦਾ ਵਾਟਾ ਤਿਆਰ ਕੀਤਾ ਜਾਂਦਾ। ਗੁਰਸਿੱਖ ਨੂੰ ਨਿਤਨੇਮ ਗੁਰੂ ਨੇ ਇਹ ਬਖਸ਼ਿਸ਼ ਕੀਤਾ ਹੈ। ਜੇ ਗੁਰੂ ਦੀਆਂ ਨਿਤਨੇਮ ਬਾਣੀਆਂ ਤੇ ਤਰਕ ਹੈ ਤੇ ਫਿਰ ਬਖਸ਼ਿਸ਼ ਕਿੱਥੋਂ ਹੋਣੀ ਆ, ਰਹਿਮਤ ਕਿੱਥੋਂ ਹੋਣੀ ਆ। ਲੋੜ ਹੈ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਗੁਰੂ ਦਾ ਇਹ ਬਖਸ਼ਿਸ਼ ਹੋ ਗਈ, ਗੁਰੂ ਦੀ ਬਖਸ਼ਿਸ਼ ਉਹਦੇ ਹੋਣੀ ਆ ਜੇ ਸਤਿਗੁਰ ਕਾ ਮਨ ਭਾਣੇ ਗੁਰੂ ਨੂੰ ਜਿਹੜੇ ਭਾਗੇ। ਗੁਰੂ ਅਮਰਦਾਸ ਜੀ ਮਹਾਰਾਜ ਨੂੰ ਗੁਰੂ ਕੇ ਸਿੱਖਾਂ ਨੇ ਪੁੱਛਿਆ, ਜਿਨ੍ਹਾਂ ਪੁੱਛਣ ਵਾਲੇ ਸਿੱਖਾਂ ਚ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦਾ ਵੀ ਨਾਮ ਆ ਗੁਰ ਇਤਿਹਾਸ ਨੂੰ ਜਦੋਂ ਅਸੀਂ ਪੜ੍ਹਦੇ ਹਾਂ। ਕਹਿਣ ਲੱਗੇ ਮਹਾਰਾਜ ਤੁਹਾਨੂੰ ਸਭ ਤੋਂ ਪਿਆਰਾ ਸਿੱਖ ਕਿਹੜਾ ਹੈਗਾ ਗੋਇੰਦਵਾਲ ਸਾਹਿਬ ਦੀ ਧਰਤੀ ਤੇ? ਬਾਬਾ ਬੁੱਢਾ ਜੀ ਨੂੰ ਤਾਂ ਉਦਾਂ ਗੁਰਸਿੱਖਾਂ ਨੇ ਬੇਨਤੀ ਕੀਤੀ, ਕਿਉਂਕਿ ਹਰ ਗੁਰਸਿੱਖ ਚ ਇਹ ਸ਼ਕਤੀ ਨਹੀਂ ਸੀ, ਜ਼ਰੂਰਤ ਨਹੀਂ ਸੀ ਪੈਂਦੀ ਵੀ ਹਰ ਕੋਈ ਅੱਗੇ ਗੁਰੂ ਤੋਂ ਪੁੱਛ ਸਕੇ। ਉਹ ਬ੍ਰਹਮ ਗਿਆਨੀ ਜਿਹੜੇ ਸਨ ਗੁਰਸਿੱਖਾਂ ਦੇ ਭਲੇ ਲਈ, ਗੁਰਸਿੱਖਾਂ ਦੀ ਬੇਨਤੀ ਮੰਨ ਕੇ ਅੱਗੇ ਹੋ ਕੇ ਗੁਰੂ ਦੇ ਅੱਗੇ ਗੁਰੂ ਦੀ ਬਖਸ਼ਿਸ਼ ਪ੍ਰਾਪਤ ਕਰਨ ਲਈ, ਗੁਰਸਿੱਖਾਂ ਦੇ ਕੁਝ ਜਾਣਨ ਲਈ, ਸਮਝਣ ਲਈ ਅੱਗੋਂ ਗੁਰਸਿੱਖਾਂ ਦੀ ਬੇਨਤੀ ਗੁਰੂ ਦੇ ਅੱਗੇ ਕਰ ਦਿੰਦੇ ਸਨ। ਬਾਬਾ ਬੁੱਢਾ ਜੀ ਵੀ ਉਹਨਾਂ ਦੇ ਵਿੱਚ ਨੇ ਇਤਿਹਾਸ ਵਿੱਚ ਜ਼ਿਕਰ ਆ। ਤੇ ਮਹਾਰਾਜ ਨੂੰ ਕਹਿਣ ਲੱਗੇ, ਮਹਾਰਾਜ ਤੁਹਾਨੂੰ ਸਭ ਤੋਂ ਪਿਆਰੇ ਗੁਰਸਿੱਖ ਕਿਹੜੇ ਆ? ਗੁਰੂ ਅਮਰਦਾਸ ਜੀ ਦੇ ਉੱਥੇ ਇਤਿਹਾਸ ਚ ਕਵੀ ਸੰਤੋਖ ਸਿੰਘ ਜੀ ਨੇ ਬੋਲ ਲਿਖਿਆ, ਗੁਰ ਕੇ ਬਾਗ ਜਿਨ ਦ੍ਰਿੜ ਕਰ ਮਾਨੇ ਸੋ ਮਮ ਪਿਆਰੋ ਸਿੱਖ ਮਹਾਨੇ। ਮਹਾਰਾਜ ਕਹਿੰਦੇ ਭਾਈ ਜੀ ਨੇ ਗੁਰੂ ਦੇ ਬਚਨ ਆਪਣੇ ਹਿਰਦੇ ਚ ਦ੍ਰਿੜ ਕਰਕੇ ਧਾਰਨ ਕਰ ਲਏ ਨਾ, ਉਹ ਮੈਨੂੰ ਸਭ ਤੋਂ ਪਿਆਰਾ ਸਿੱਖ ਹੈ। ਅੱਜ ਅਸੀਂ ਫਿਰ ਉਹੀ ਗੁਰੂ ਨੂੰ ਪਿਆਰਾ ਹੋ ਸਕਦਾ ਜੀ ਨੇ ਕਲਗੀ ਧਰ ਚੋਜੀ ਪ੍ਰੀਤਮ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਵਚਨ ਦ੍ਰਿੜ ਕਰਕੇ ਮੰਨੇ ਨੇ, ਜਿਹੜੇ ਗੁਰੂ ਕੀ ਬਾਣੀ ਦਾ ਨਿਤਨੇਮ ਕਰਦੇ ਨੇ, ਪੂਰੀ ਰਹਿਤ ਰੱਖਦੇ ਨੇ, ਕਿਉਂਕਿ ਰਹਿਤ ਪਿਆਰੀ ਮੁੱਝ ਕੋ ਸਿੱਖ ਪਿਆਰਾ ਨਾ ਹੈ। ਮਹਾਰਾਜ ਨੂੰ ਰਹਿਤ ਪਿਆਰੀ ਆ, ਰਹਿ ਨਹੀਂ ਰਹਿ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸ ਕਾ ਚਿਹਰਾ। ਗੁਰੂ ਪਾਤਸ਼ਾਹ ਨੇ ਕਿੰਨਾ ਖਾਲਸਾ ਅਕਾਲ ਪੁਰਖ ਕੀ ਫੌਜ ਕਹਿ ਦਿੱਤਾ, ਰਹੋ ਵਿਚਾਰ। ਸਤਿਗੁਰੂ ਮਹਾਰਾਜ ਕਹਿੰਦੇ ਸਤਿਗੁਰ ਕਹਿ ਮਨ ਭਾਣੇ, ਭਾਈ ਜਿਹੜੇ ਗੁਰੂ ਨੂੰ ਭਾ ਗਏ, ਹਿਰਦੇ ਚ ਗੁਰੂ ਦੇ ਬਚਨ ਬਸ ਗਏ, ਨਾਮ ਬਸ ਗਿਆ, ਉਹ ਨਿਰਭੈ ਹੋ ਗਏ ਹਨ।
ਉਠਤ ਬੈਠਤ ਹਰ ਗੁਣ ਗਾਵੇ ਦੁਖ ਦਰਦ ਭ੍ਰਮ ਭਾਗਾ।
ਉਠਦਿਆਂ ਵੀ ਵਹਿੰਦਿਆਂ ਵੀ ਹਰੀ ਦੇ ਗੁਣ ਗਾਉਂਦਾ, ਉਹਦਾ ਦੁੱਖ ਜਨ ਦਰਦ ਅਤੇ ਭਰਮ ਪੰਜ ਪ੍ਰਕਾਰ ਦਾ ਸਭ ਖਤਮ ਹੋ ਗਿਆ ਹੈ।
ਨਾਨਕ ਤਾ ਕੇ ਪੂਰ ਕਰਮਾ ਜਾ ਕਾ ਗੁਰ ਚਰਨੀ ਮਨ ਲਾਗਾ।
ਹਜ਼ੂਰ ਕਿਰਪਾ ਕਰਦੇ ਨੇ, ਕਹੋ ਨਾਨਕ ਤਾਂ ਕੇ ਪੂਰ ਕਰਮਾ ਜਾ ਕਾ ਗੁਰ ਚਰਨੀ ਮਨ ਲਾਗਾ। ਜਿਹਦਾ ਮਨ ਗੁਰੂ ਚਰਨਾਂ ਨਾਲ ਜੁੜ ਗਿਆ, ਸ਼ਬਦ ਸਰੂਪ ਗੁਰੂ ਚਰਨਾਂ ਨਾਲ ਜਿਹਦਾ ਮਨ ਜੁੜ ਗਿਆ ਹੈ, ਮਹਾਰਾਜ ਕਹਿੰਦੇ ਤਾਂ ਕਿ ਪੂਰ ਕਰਮਾ, ਉਹ ਬਹੁਤ ਚੰਗੇ ਕਰਮਾਂ ਵਾਲਾ, ਉਹ ਵਡਭਾਗੀ ਪੁਰਸ਼ ਹੈ ਜਿਹੜਾ ਗੁਰੂ ਨਾਲ ਜੁੜਿਆ। ਇਹ ਅੱਜ ਦੇ ਪਵਿੱਤਰ ਮੁੱਖ ਵਾਕ ਦੀ ਵਿਚਾਰ ਜੋ ਸਰਵਣ ਕੀਤੀ ਆ, ਗੁਰਸੰਗਤ ਜੀ ਹਿਰਦੇ ਚ ਥਾਂ ਦਈਏ। ਪਾਵਨ ਵਿਚਾਰ ਕਰਦਿਆਂ ਇੱਕ ਨਹੀਂ ਅਨੰਤ ਭੁੱਲਾਂ ਹੋਈਆਂ ਹੋਣਗੀਆਂ, ਗੁਰੂ ਬਖਸ਼ ਲਵੇ ਅਤੇ ਆਪ ਸੰਗਤ ਨੇ ਖਿਮਾ ਕਰ ਦੇਣੀ। ਗੁਰੂ ਕੇ ਵਚਨਾਂ ਨੂੰ ਹਿਰਦੇ ਚ ਥਾਂ ਦੇ ਦੇਣਾ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਸੁਣ ਲਈਏ, ਫਿਰ ਫਤਿਹ ਪ੍ਰਵਾਨ ਕਰਨੀ ਹੈ ਜੀ।
ਉਠਤ ਬੈਠਤ ਹਰ ਗੁਣ ਗਾਵੇ ਦੁਖ ਦਰਦ ਭ੍ਰਮ ਭਾਗਾ, ਕਹੋ ਨਾਨਕ ਤਾਂ ਕੇ ਪੂਰ ਕਰਮਾ ਜਾ ਕਾ ਗੁਰ ਚਰਨੀ ਮਨ ਲਾਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕਰ ਤੋਂ ਪਹਿਰ ਦਾਸ ਜੀਓ ਪਿੰਡ ਸਭ।
मात पिता हम
तुमते हो सु आज्ञाकारी तुमरी गात मित नानक दास सदा कुर्बानी बोलो जी वाहे गुरु एक ओंकार वाहेगुरु जी की फतेह। श्री भगवती जी सहाय वार श्री भगवती जी की पातशाही दसवीं प्रथम भगवती सिमर कै गुरु नानक लई त्याए फिर अंगद गुर ते अमरदास रामदास होई सुहाए अर्जन हर गोबिंद नौ सिमराओ श्री हर राय श्री हर कृष्ण त्याई जिस डिठे सब दुख जाए तेग बहादुर सिमरै घर नौ निध आवै ताए सब थाई होए सहाय। दसवें पातशाह श्री गुरु गोबिंद सिंह साहिब जी सब थाई होए सहाय। दसा पातशाहियां दी जोत श्री गुरु ग्रंथ साहिब जी दे पाठ दीदार दा ध्यान धर के बोलो जी। पंजा प्यारिया चौहान साहिब जादिया चालिया मुगतिया हठिया जपिया तपिया जिना नाम जपिया वंड छकिया देख चलाई तेग वाही देख के अण डिठ कीता तिना प्यारिया सच्यारिया दी कमाई दा ध्यान धर के खालसा जी बोलो जे। जिन्ना सिंगा सिंगणिया धर्म हेत शीस दिते बंद बंद कटाए खोपरिया लोहाइया चरखड़िया ते चढ़े तन आरिया नाल चराए गए गुरुद्वारिया दी सेवाली कुर्बानिया कीतिया धर्म नहीं हारिया सिखे केसा स्वासा नाल निभाए तिना दी कमाई दा ध्यान धर के खालसा जी बोलो दे। पंजा तख्तां सरबत गुरुद्वारियां दा ध्यान धर के बोलो जे। प्रथमे सरबत खालसा जी की अरदास है जी सरबत खालसा जी को वाहे गुरु वाहे गुरु वाहे गुरु। चित आवे चित आवन का सदका सर्ब सुख होवे जहां जहां खालसा जी साहिब तहां तहां रच्छया रियायत देग तेग फते बिरद की पैज पंथ की जीत श्री साहिब जी सहाए खालसा जी के बोल बाले बोलो जे। सिखानो सिखे दान केस दान रहत दान विवेक दान विसाहा दान भरोसा दान दाना सिर दान नाम दान श्री अमृत सर जी दे दर्शन इशनान चौंकियां झंडे बुंगे जुगो जुग अटल धर्म का जयकार बोलो जे। सिखां दा मन नीवा मत उची मत पत दा राखा आप वाहे गुरु हे अकाल पुरख अपने पंथ दे सदा सहाई दातार जियो श्री ननकाणा साहिब ते होर गुरुद्वारिया गुरधामां दे जिन्हां तों पंथ नूं विछोड़िया गया है खुले दर्शन दीदार ते सेवा संभाल दा दान खालसा जी नूं बख्शो हे नमाणियां दे मान नेताणियां दे तान नियोटियां दी ओट तन तन साहिब श्री गुरु ग्रंथ साहिब जी महाराज गुरुद्वारा मंजी साहिब दीवान हाल विखे ਅੰਮ੍ਰਿਤ ਵੇਲੇ ਤੋਂ ਆਪ ਜੀ ਦੀ ਹਜ਼ੂਰੀ ਅੰਦਰ ਦੀਵਾਨ ਸਜੇ ਹੋਏ ਦੀਵਾਨਾਂ ਅੰਦਰ ਆਸਾ ਜੀ ਦੇ ਵਾਰ ਦੇ ਕੀਰਤਨ ਹੋਏ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਮੁੱਖ ਵਾਕ ਦੀ ਕਥਾ ਵਿਚਾਰ ਹੋਈ ਹੈ। ਹਜ਼ੂਰ ਕੀਰਤਨ ਕਰਦਿਆਂ ਕਥਾ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਮੁਆਫ਼ੀ ਬਖਸ਼ਣੀ। ਪੜ੍ਹੀ ਸੁਣੀ ਬਾਣੀ ਦਾ ਭਾਵ ਸਮੂਹ ਸੰਗਤਾਂ ਦੇ ਹਿਰਦਿਆਂ ਵਿਖੇ ਵਸਾਉਣਾ। ਦੂਰ ਨੇੜਿਓਂ ਚੱਲ ਕੇ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿੰਨ ਫੁੱਲ ਪ੍ਰੇਮ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ, ਸਰਬੱਤ ਸੰਗਤ ਨੂੰ ਸਿੱਖੀ ਸਿਦਕ ਭਰੋਸਾ ਨਾਮ ਦਾਨ ਬਖਸ਼ ਕੇ ਨਿਹਾਲ ਕਰਨਾ। ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ, ਸਾਧ ਸੰਗਤ ਦੇ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਆਪ ਕਿਰਪਾ ਕਰੋ, ਹੁਕਮ ਬਖਸ਼ ਕੇ ਨਦਰੀ ਨਦਰ ਨਿਹਾਲ ਕਰੋ। ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾਇਆ ਗਿਆ ਭਈ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲ ਬੋ ਚਾਹੈ, ਖੋਜ ਸ਼ਬਦ ਮੈਂ ਲੇ ਰਾਜ ਕਰੇਗਾ। ਖੁਆਰ ਹੋਏ ਸਭ ਮਿਲਾਂਗੇ, ਬਚੇ ਸ਼ਰਨ ਜੋ ਬੋਲੇ ਸੋਨਿਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਡੰਡੋਤ ਬੰਦਨ ਅਨਕਬਾਰ, ਸਰਬ ਕਲਾ ਸਮਰੱਥ, ਡੋਲਨ ਤੇ ਰੱਖੋ ਪ੍ਰਭੂ, ਨਾਨਕ ਦੇ ਕਰ ਹੱਥ, ਅਬਰਖੋ ਦਾਸ ਭਾਟ ਕੀ ਲਾਜ, ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ, ਹਰਨਾਖਸ਼ ਫਾਰੀ ਕਰ ਆਜ, ਹੁਨ ਦ੍ਰੋਪਦੀ ਲਾਜ ਰੱਖੀ ਹਰ ਪ੍ਰਭ ਜੀ, ਛੀਨਤ ਬਸਤਰ ਦੀਨ ਬਹੁ ਸਾਜ, ਸੋ ਦਾਮਾ ਅਪਦਾਤੇ ਰਾਖਿਆ, ਗਨ ਕਾ ਪੜਤ ਪੂਰੇ ਤਿਹ ਕਾਜ, ਸ੍ਰੀ ਸਤਿਗੁਰ ਸੁਪ੍ਰਸੰਨ ਕਲਯੁਗ ਹੋਏ, ਰੱਖੋ ਦਾਸ ਭਾਟ ਕੀ ਲਾਜ, ਸੁਖੋ ਟਲ ਗੁਰ ਸੇਵੀਐ, ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝੱਟੀ ਐ, ਤੁਦ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀ ਐ, ਸੱਜਣ ਸੱਚਾ ਸਿਰਸ਼ਾਹਾਂ ਦੈ,
ਜਿਸ ਪਾਸ ਬੈਠਿਆਂ ਸੋਹੀ ਐ ਸਭਨਾਂ ਦਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਮ੍ਰਿਤਕ ਕਉ ਪਾਇਓ ਤਨ ਸਾਸਾ ਬਿਸ਼ਰਤ ਆਨ ਮਿਲਾਇਆ ਪਸ਼ੂ ਪਰੇਤ ਮੁਗਧ ਭਏ ਸਰੋਤੇ ਹਰ ਨਾਮਾ ਮੁਖ ਗਾਇਆ ਮ੍ਰਿਤਕ ਕਉ ਪਾਇਓ ਤਨ ਸਾਸਾ ਬਿਸ਼ਰਤ ਆਨ ਮਿਲਾਇਆ ਪਸ਼ੂ ਪ੍ਰੇਤ ਮੁਗਧ ਭਏ ਸਰੋਤੇ ਹਰ ਨਾਮਾ ਮੁਖ ਗਾਇਆ ਪੂਰੇ ਗੁਰ ਕੀ ਦੇਖ ਵਡਾਈ ਤਾਕੀ ਕੀਮਤ ਕਹਿਣ ਨਾ ਜਾਈ ਰਹਾਉ ਦੁਖ ਸੋਗ ਕਾ ਢਾਹਿਓ ਡੇਰਾ ਆਨੰਦ ਮੰਗਲ ਬਿਸਰਾਮਾ ਮਨ ਬਾਸ਼ਤ ਫਲ ਮਿਲੇ ਅਚਿੰਤਾ ਪੂਰਨ ਹੋਏ ਕੰਮ ਇਹਾਂ ਸੁਖ ਆਗੇ ਮੁਖ ਉਜਲ ਮਿਟ ਗਏ ਆਵਣ ਜਾਣੇ ਨਿਰਭਉ ਭਏ ਹਿਰਦੈ ਨਾਮ ਵਸਿਆ ਆਪਣੇ ਸਤਿਗੁਰ ਕੈ ਮਨ ਭਾਣੇ ਉਠਤ ਬੈਠਤ ਹਰ ਗੁਣ ਗਾਵੈ ਦੁਖ ਦਰਦ ਭ੍ਰਮ ਭਾਗਾ ਕਉ ਨਾਨਕ ਤਾਕੇ ਪੂਰ ਕਰਮਾ ਜਾ ਕਾ ਗੁਰ ਚਰਨੀ ਮਨ ਲਾਗਾ ਉਠਤ ਬੈਠਤ ਹਰ ਗੁਣ ਗਾਵੈ ਦੁਖ ਦਰਦ ਭ੍ਰਮ ਭਾਗਾ ਕਹੁ ਨਾਨਕ ਤਾਕੇ ਪੂਰ ਕਰਮਾ ਜਾ ਕਾ ਗੁਰ ਚਰਨੀ ਮਨ ਲਾਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ।